ਸਤਨਾਮ ਸ਼੍ਰੀ ਵਾਹਿਗੁਰੂ। ਮਾਨ ਕਰੋਂ ਤੁਦੇ ਉਤਰੇ ਮੇਰੇ ਪ੍ਰੀਤਮ ਪਿਆਰੇ, ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਕਾਹੂ ਕੋ ਭਰੋਸੋ ਹੈ ਜਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵਬਾਨੀ ਅਰਪਾਰ ਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਤਰੀ ਚਲਾਕੀ ਚੋਕ, ਮੋਕੋ ਤੋ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਪੈ। ਨਿੰਦੋਤ ਬੰਦਨ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਮੇਰੀ ਬੰਦਨਾ ਸਤਿਗੁਰ ਨੂੰ, ਮੇਰੀ ਬੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਜ, ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਜ, ਮੇਰੀ ਬੰਦਨਾ ਸਤਿਗੁਰ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਜੇ, ਮੇਰੀ ਬੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਜੇ, ਮੇਰੀ ਬੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਜੇ,
ਮੇਰੀ ਬੰਦਨਾ ਬੰਦਨਾ ਜੀ ਮੇਰੀ ਬੰਦਨਾ, वंदना जी मेरी वंदना, वंदना जी मेरी वंदना, वंदना जी मेरी वंदना, वंदना वाहिगुरु वंदना जी मेरी वंदना, वंदना जी मेरी वंदना, सतगुर नु जोड़ हाथ चरनी शीश निवासी, मेरी वंदना सतगुर नु जोड़ हाथ चरनी शीश निवासी,
मेरी वंदना सतगुर नु जोड़ हाथ चरनी शीश निवासी, मेरी वंदना
वंदना गुण गावो गोपाल राय, बड़ा पाग बेटे गुरुदेवा कोट पुराद मिट हर सेवा, चरण कमल जाता मन रखे सोग अगन तिस जन ना व्यापे, सागर तरिया साधु संगे, सागर तरिया साधु संगे,
सागर तरिया साधु संगे,
तरिया साधु संग निरभव नाम जपो हर रंग, पर तन दोख किस पाप न खेड़े, जम जमदार न आवे नेड़े, कृष्ण अगन प्रभ आप बुझाई, नानक उदरे प्रभ शरणाई, उदरे प्रभ शरणाई, नानक उदरे नानक उदरे, उदरे प्रभ शरणाई, नानक उदरे नानक उदरे,
उदरे प्रभ शरणाई, नानक उदरे नानक उदरे,
उदरे प्रभ शरणाई, नानक उदरे प्रभ शरणाई,
नानक उदरे प्रभ शरणाई।
ਸਭ ਚਰਨਾਈ ਉਤਰੇ ਪ੍ਰਭ ਸ਼ਰਨਾਈ ਨਾਨਕ ਉਤਰੇ ਨਾਨਕ ਉਤਰੇ ਉਤਰੇ ਪ੍ਰਭ ਸ਼ਰਨਾਈ ਨਾਨਕ ਉਤਰੇ ਨਾਨਕ ਉਤਰੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤ ਸੰਗਤ ਜੀ ਸਾਧ ਸੰਗਤ ਰੂਪੀ ਮਾਨ ਸਰੋਵਰ ਉੱਤੇ ਆ ਕੇ ਹੀਰੇ ਮੋਤੀਆਂ ਦਾ ਸਾਨੂੰ ਚੋਗ ਚੁਗਣਾ ਚਾਹੀਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬੜਾ ਸੁੰਦਰ ਪ੍ਰਮਾਣ ਦਿੰਦੇ ਨੇ ਭਾਈ ਸਾਹਿਬ ਕਹਿੰਦੇ ਨੇ ਮਾਨ ਸਰ ਪਰ ਜੋ ਬਿਠਾਈਐ ਲੈ ਜਾਏ ਬਗ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਬਗਲੇ ਨੂੰ ਲੈ ਜਾਈਏ ਨਾ ਮਾਨ ਸਰੋਵਰ ਉੱਤੇ ਮਾਨ ਸਰੋਵਰ ਉੱਤੇ ਜਾਂਦੇ ਨੇ ਹੰਸ ਹੰਸ ਦਾ ਖਾਜਾ ਹੀਰੇ ਮੋਤੀ ਹੰਸ ਭੁੱਖਾ ਭਾਵੇਂ ਮਰ ਜਾਵੇ ਕਦੇ ਵੀ ਮਾਸ ਨਹੀਂ ਖਾਂਦਾ ਹੰਸ ਭੁੱਖਾ ਮਰ ਜਾਏਗਾ ਕਦੇ ਕੋਧਰਾ ਨਹੀਂ ਖਾਏਗਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਹੰਸ ਮਾਨ ਸਰੋਵਰ ਉੱਤੇ ਜਾ ਕੇ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ ਤੇ ਹੰਸਾਂ ਨੂੰ ਮਾਨ ਸਰੋਵਰ ਤੋਂ ਬਿਨਾਂ ਆਪਣੀ ਖੁਰਾਕ ਕਿਤੇ ਲੱਭਦੀ ਵੀ ਨਹੀਂ ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜੇ ਕਿਤੇ ਬਗਲੇ ਨੂੰ ਲੈ ਜਾਈਏ ਮਾਨ ਸਰੋਵਰ ਉੱਤੇ ਡੱਡੀਆਂ ਮੱਛੀਆਂ ਖਾਣ ਵਾਲਾ ਬਗਲਾ ਹੀਰੇ ਮੋਤੀਆਂ ਦੀ ਸਾਰ ਨਹੀਂ ਜਾਣੇਗਾ ਮਾਨ ਸਰੋਵਰ ਉੱਤੇ ਪਹੁੰਚ ਵੀ ਜਾਏ ਢੇਰ ਲੱਗੇ ਹੋਣ ਹੀਰੇ ਮੋਤੀਆਂ ਦੇ ਕਹਿੰਦੇ ਨੇ ਮਾੜੇ ਕਰਮਾਂ ਵਾਲੇ ਨੇ ਉੱਥੇ ਵੀ ਡੱਡੀਆਂ ਮੱਛੀਆਂ ਹੀ ਲੱਭਣੀਆਂ ਨੇ ਹੀਰਿਆਂ ਵੱਲ ਨਹੀਂ ਵੇਖਣਾ ਆਖੋ ਸਤਨਾਮ ਉੱਥੇ ਜਾ ਕੇ ਵੀ ਖਾਲੀ ਰਹਿ ਜਾਏਗਾ ਚੁਗ ਚੁਗ ਮੱਛੀਆਂ ਖਾਏਗਾ ਮੀਨ ਬੀਨ ਖਾਤ ਹੈ ਮੱਛੀਆਂ ਖਾਏਗਾ ਚੁਗ ਚੁਗ ਕੇ ਹੀਰੇ ਮੋਤੀ ਨਹੀਂ ਛਕੇਗਾ ਬਗਲਾ ਬਿਰਤੀ ਦੇ ਜਿਹੜੇ ਬੰਦੇ ਨੇ ਨਾ ਗੁਰਮੁਖੋ ਉਹ ਸਤ ਸੰਗਤ ਰੂਪੀ ਮਾਨ ਸਰੋਵਰ ਉੱਤੇ ਆ ਕੇ ਵੀ ਸ਼ਬਦ ਰੂਪੀ ਹੀਰੇ ਮੋਤੀਆਂ ਵੱਲ ਨਹੀਂ ਵੇਖਦੇ ਉਹ ਇਤਿਹਾਸ ਰੂਪੀ ਹੀਰੇ ਮੋਤੀਆਂ ਵੱਲ ਨਹੀਂ ਵੇਖਦੇ ਉਹ ਗੁਰਬਾਣੀ ਵੱਲ ਨਹੀਂ ਵੇਖਦੇ ਉਹਨਾਂ ਨੇ ਵੀ ਇੱਥੇ ਆ ਕੇ ਔਗਣਾ ਰੂਪੀ ਡੱਡੀਆਂ ਮੱਛੀਆਂ ਵੇਖਣੀਆਂ ਨੇ ਹੋਰ ਨਹੀਂ ਕੁਝ ਆਖੋ ਸਤਨਾਮ ਤਿੰਨ ਘੰਟੇ ਲੱਗ ਜਾਣ ਤਿੰਨ ਤੇ ਤਿੰਨਾਂ ਘੰਟਿਆਂ ਵਿੱਚ ਸਭ ਕੁਝ ਠੀਕ ਹੋਵੇ ਬੋਲਦਿਆਂ 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 ਸੈਂਕੜੇ ਗੱਲਾਂ ਤੇ ਸੈਂਕੜੇ ਵਿੱਚੋਂ ਕੋਈ ਇੱਕ ਅੱਧੀ ਗੱਲ ਉਲਟ ਹੋ ਜਾਏ ਉਸੇ ਨੂੰ ਪੱਲੇ ਬੰਨ ਕੇ ਲੈ ਜਾਣਗੇ ਬਾਕੀ ਸਾਰਾ ਕੁਝ ਹੀ ਛੱਡ ਜਾਣਗੇ ਔਗਣ ਪੱਲੇ ਬੰਨ ਲੈਣਗੇ ਤੇ ਜੇ ਕੋਈ ਚੰਗੀ ਗੱਲ ਹੋਏਗੀ ਉਹਨੂੰ ਛੱਡ ਜਾਣਗੇ ਬਗਲਾ ਬਿਰਤੀ ਦੇ ਲੋਕ ਬਹੁਤੇ ਆ ਹੰਸ ਜਿਹੜਾ ਉਹ ਹੀਰੇ ਮੋਤੀਆਂ ਦਾ ਚੋਗ ਚੁਗਦਾ ਡੱਡੀਆਂ ਮੱਛੀਆਂ ਵੱਲ ਵੇਖਦਾ ਵੀ ਨਹੀਂ ਤੇ ਬਗਲਾ ਮਾਨ ਸਰੋਵਰ ਤੇ ਜਾ ਕੇ ਖਾਲੀ ਰਹਿ ਜਾਂਦਾ ਇੱਥੇ ਹੀ ਬਸ ਨਹੀਂ ਅਗਲਾ ਪ੍ਰਮਾਣ ਵੀ ਦਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਸਥਨ ਪਾਨ ਕਰਵੇ ਕੋ ਜੋ ਲਗਾਈਏ ਜੋਗ ਪੀਅਤ ਨ ਪੈ ਲੈ ਲੋਹੂ ਅਚੈ ਘਾਤ ਹੈ। ਕਹਿੰਦੇ ਜੇ ਕਿਤੇ ਜੋਕ ਨੂੰ ਮੱਝ ਦੇ ਥਣਾਂ ਕੋ ਲਾ ਦਿੱਤਾ ਜਾਵੇ ਜਿਹੜੀਆਂ ਮੱਝਾਂ ਦਾ ਅਸੀਂ ਰੋਜ਼ ਦੁੱਧ ਪੀਂਦੇ ਹਾਂ, ਜੇ ਕਿਤੇ ਜੋਕ ਨੂੰ ਮੱਝ ਦੇ ਥਣਾਂ ਕੋ ਲਾ ਦਈਏ ਵੀ ਦੁੱਧ ਪੀ ਲੈ, ਕਹਿੰਦੇ ਮਾੜੇ ਕਰਮਾਂ ਵਾਲੀ ਨੇ ਦੁੱਧ ਨਹੀਂ ਪੀਣਾ, ਉੱਥੇ ਵੀ ਖੂਨ ਹੀ ਪੀਊ। ਆਖੋ ਸਤਨਾਮ। ਦੁੱਧ ਦੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਉਹਨੇ ਖੂਨ ਹੀ ਪੀਣਾ, ਦੁੱਧ ਨਹੀਂ ਪੀਏਗੀ। ਜੋਕ ਬਿਰਤੀ ਦੇ ਵੀ ਹੁੰਦੇ ਨੇ ਬੜੇ। ਅਗਲਾ ਪ੍ਰਮਾਣ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਮੱਖੀ ਜਿੱਥੇ ਸੁਗੰਧੀ ਵਾਲੀ ਚੀਜ਼ ਹੋਵੇ ਉੱਥੇ ਨਹੀਂ ਬੈਠੇਗੀ ਕਦੇ, ਜਿੱਥੋਂ ਖੁਸ਼ਬੂ ਆ ਰਹੀ ਹੋਵੇ ਉੱਥੇ ਕਹਿੰਦੇ ਮੱਖੀਆਂ ਨਹੀਂ ਬਹਿਣਗੀਆਂ। ਜਿੱਥੇ ਮਹਾ ਦੁਰਗੰਧੀ ਹੋਏਗੀ ਧਰਮ ਕਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਾ ਕਰੋ, ਪਾਪ ਕਰਨ ਲੱਗਿਆਂ ਦੇਰੀ ਕਰੋ। ਇਸੇ ਤਰ੍ਹਾਂ ਬੇਗ ਚੱਲ ਜਾਤ ਹੈ ਮੱਖੀ, ਮਹਾ ਦੁਰਗੰਧੀ ਹੋਏਗੀ ਜਿੱਥੇ ਉਧਰ ਨੂੰ ਬੜੀ ਛੇਤੀ ਜਾਏਗੀ, ਛੇਤੀ ਉਹਨੂੰ ਸੁਗੰਧੀ ਨਹੀਂ ਚੰਗੀ ਲੱਗਦੀ। ਲਾਸਟ ਪੰਕਤੀ ਵਿੱਚ ਕਹਿੰਦੇ ਨੇ ਜੈਸੇ ਗਜ ਮਜਨ ਕੈ ਡਾਰਤ ਹੈ ਚਾਰ ਸਿਰ, ਹਾਥੀ ਨੂੰ ਇਸ਼ਨਾਨ ਕਰਾਓ। ਹਾਥੀ ਇਸ਼ਨਾਨ ਜਦੋਂ ਕਰਦਾ ਸੁੰਡ ਨਾਲ ਭਰ ਭਰ ਕੇ ਪਾਣੀ ਆਪਣੇ ਉੱਪਰ ਪਾਉਂਦਾ, ਇਸ਼ਨਾਨ ਕਰਕੇ ਜਦੋਂ ਬਾਹਰ ਆਉਂਦਾ, ਬਾਹਰ ਆਉਣ ਸਾਰ ਹੀ ਮਿੱਟੀ ਚੁੱਕ ਚੁੱਕ ਕੇ ਉੱਤੇ ਪਾਉਣੀ ਸ਼ੁਰੂ ਕਰ ਦਿੰਦਾ, ਕਹਿੰਦੇ ਉਹਨੂੰ ਸਫਾਈ ਪਸੰਦ ਹੀ ਨਹੀਂ। ਆਖੋ ਸਤਨਾਮ। ਇਸ਼ਨਾਨ ਉਹਨੂੰ ਚੰਗਾ ਹੀ ਨਹੀਂ ਲੱਗਦਾ, ਇਸ਼ਨਾਨ ਕਰਨ ਸਾਰ ਉਹ ਲੱਭਦਾ ਕਿ ਮਿੱਟੀ ਲੱਭੇ ਤੇ ਮੈਂ ਆਪਣੇ ਉੱਤੇ ਪਾਵਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਹਾਥੀ ਨੂੰ ਸਫਾਈ ਪਸੰਦ ਨਹੀਂ, ਮੱਖੀ ਨੂੰ ਸੁਗੰਧੀ ਪਸੰਦ ਨਹੀਂ, ਜੋਕ ਨੂੰ ਦੁੱਧ ਪਸੰਦ ਨਹੀਂ, ਤੇ ਸਤ ਸੰਗਤ ਜੀ ਬਗਲੇ ਨੂੰ ਹੀਰੇ ਮੋਤੀ ਪਸੰਦ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁੱਖਾਂ ਨੂੰ ਸਾਧ ਸੰਗਤ ਪਸੰਦ ਨਹੀਂ। ਆਖੋ ਸਤਨਾਮ। ਜੈਸੇ ਗਜ ਮਜਨ ਕੈ ਡਾਰਤ ਹੈ ਛਾਰ ਸਿਰ, ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ। ਇਹ ਲਾਸਟ ਸੰਗਤੀ ਕਿ ਜਿਹੜੇ ਮਨਮੁੱਖ ਲੋਕ ਹਨ, ਜਿਹੜੇ ਗੁਰੂ ਘਰ ਦੇ ਦੁਖੀ ਲੋਕ ਨੇ, ਜਿਹੜੇ ਪੰਥ ਦੁਖੀ ਹਨ, ਉਹਨਾਂ ਨੂੰ ਸਾਧ ਸੰਗਤ ਚੰਗੀ ਨਹੀਂ ਲੱਗਦੀ। ਸਾਧ ਸੰਗਤ ਵਿੱਚ ਆਉਣਾ, ਸਾਧ ਸੰਗਤ ਵਿੱਚ ਬੈਠਣਾ, ਰੱਬ ਦੇ ਘਰ ਦੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਅਸੀਂ ਇੱਕ ਪਛਾਣ ਬਣਾ ਲੈਂਦੇ ਹਾਂ ਕਿ ਜਿਹੜਾ ਬੰਦਾ ਪ੍ਰਸ਼ਾਦਾ ਨਹੀਂ ਛਕਦਾ ਇਹ ਰੋਗੀ ਹੈ। ਕਿਸੇ ਮਰੀਜ਼ ਦਾ ਹਾਲ ਚਾਲ ਪੁੱਛਣ ਜਾਓ, ਤੁਸੀਂ ਜਾਓਗੇ ਤੇ ਅੱਗੋਂ ਜਵਾਬ ਦੇਣਗੇ ਘਰ ਵਾਲੇ ਇਹਨੂੰ 4 ਦਿਨ ਹੋ ਗਏ ਨੇ, ਇਹਨੇ ਕੁਛ ਨਹੀਂ ਖਾਧਾ। ਅਸੀਂ ਇੱਥੋਂ ਇਹ ਗੱਲ ਸਮਝ ਲੈਂਦੇ ਹਾਂ ਵੀ ਬਹੁਤਾ ਹੀ ਬਿਮਾਰ ਆ, 4 ਦਿਨ ਦਾ ਕੁਝ ਛਕਿਆ ਹੀ ਨਹੀਂ। ਜਿਹਨੂੰ ਭੋਜਨ ਚੰਗਾ ਨਾ ਲੱਗੇ ਉਹਦਾ ਤਨ ਬਿਮਾਰ ਰਹੇ, ਜਿਹਨੂੰ ਭਜਨ ਚੰਗਾ ਨਾ ਲੱਗੇ ਇਹ ਪੱਕੀ ਪਛਾਣ ਹੈ ਵੀ ਉਹਦਾ ਮਨ ਬਿਮਾਰ ਰਹੇ, ਭਾਵੇਂ ਉਹ ਅਰਬਾਂ ਦਾ ਮਾਲਕ ਹੈ, ਭਾਵੇਂ ਉਹ ਕਰੋੜਾਂ ਦਾ ਮਾਲਕ। ਇਹ ਪੱਕੀ ਪਛਾਣ ਹੈ ਮਨ ਦੇ ਰੋਗੀ ਦੀ, ਉਹਨੂੰ ਕਦੇ ਬਾਣੀ ਚੰਗੀ ਨਹੀਂ ਲੱਗੇਗੀ। ਹਾਲ ਚਾਲ ਪੁੱਛਣ ਜਾਓ ਕਿਸੇ ਰਿਸ਼ਤੇਦਾਰ ਦਾ, ਅੱਗੋਂ ਆਖਣ ਹੁਣ ਇੱਕ ਪ੍ਰਸ਼ਾਦਾ ਇਹਨੇ ਛਕਿਆ ਸਵੇਰੇ, ਆਪਾਂ ਸਮਝ ਲੈਂਦੇ ਹਾਂ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਜਿਹੜਾ ਇੱਕ ਛਕਿਆ। ਜਿਹੜਾ 2 ਛਕ ਲਵੇ ਆਪਾਂ ਕਹਿੰਦੇ ਹਾਂ ਹੋਰ ਠੀਕ ਹੋ ਗਿਆ। ਜਿਹੜਾ ਬਹੁਤਾ ਬਿਮਾਰ ਹੈ ਉਹਨੂੰ ਆਖੋ ਤੇਰੇ ਵਾਸਤੇ 4 ਸਬਜ਼ੀਆਂ ਬਣਾਈਆਂ ਨੇ, ਤੇਰੇ ਮਨਪਸੰਦ ਚੀਜ਼ਾਂ ਬਣਾ ਕੇ ਲਿਆਏ ਆ, ਤੇ ਅੱਗੋਂ ਉਹਨੇ ਆਖਣਾ ਤੂੰ ਪ੍ਰਸ਼ਾਦਾ ਛਕਣ ਦੀ ਗੱਲ ਕਰਨਾ, ਮੇਰੇ ਇਹਦੇ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ, ਮੈਨੂੰ ਪ੍ਰਸ਼ਾਦਾ ਚੰਗਾ ਹੀ ਨਹੀਂ ਲੱਗਦਾ, ਮੈਨੂੰ ਭੋਜਨ ਚੰਗਾ ਹੀ ਨਹੀਂ ਲੱਗਦਾ,
ਜਿਹੜਾ ਬਹੁਤਾ ਬਿਮਾਰ ਹੈ ਉਹ ਭੋਜਨ ਵੱਲ ਵੇਖਦਾ ਵੀ ਨਹੀਂ ਗੁਰਮੁਖੋ, ਜਿਹੜੇ ਬਹੁਤੇ ਬਿਮਾਰ ਨੇ ਮਨ ਦੇ ਰੋਗੀ ਨੇ ਜਿਹੜੇ ਉਹ ਤੇ ਗੁਰਦੁਆਰੇ ਦੇ ਅੱਗੋਂ ਦੀ ਲੰਘ ਜਾਣਗੇ, ਸਿਰ ਨਹੀਂ ਝੁਕਾਉਣਗੇ, ਬਾਹਰੋਂ ਲੰਘਦੇ ਹੋਏ ਮੱਥਾ ਨਹੀਂ ਟੇਕਣਗੇ, ਉਹਨਾਂ ਨੂੰ ਗੁਰਬਾਣੀ ਚੰਗੀ ਨਹੀਂ ਲੱਗੇਗੀ। ਤੇ ਜਿਹੜਾ ਇੱਕ ਪ੍ਰਸ਼ਾਦਾ ਸ਼ਕਲ ਹੈ ਦੋ ਸ਼ਕਲ ਹੈ ਆਪਾਂ ਕਹਿੰਦੇ ਹਾਂ ਠੀਕ ਹੋਣਾ ਸ਼ੁਰੂ ਹੋ ਗਿਆ, ਨਿਸ਼ਾਨੀ ਆ ਤੰਦਰੁਸਤੀ ਦੀ, ਇੱਕ ਸ਼ਕਰੇ ਆ, ਦੋ ਸ਼ਕਰੇ ਆ, ਤਿੰਨ ਸ਼ਕਰੇ ਆ। ਜੇ ਅਸੀਂ ਇੱਕ ਘੰਟਾ ਇੱਥੇ ਬੈਠੇ ਹਾਂ, ਜੇ ਸਾਨੂੰ ਗੁਰਬਾਣੀ ਚੰਗੀ ਲੱਗਦੀ ਹੈ, ਜੇ ਕਥਾ ਚੰਗੀ ਲੱਗਦੀ ਹੈ, ਜੇ ਕੀਰਤਨ ਚੰਗਾ ਲੱਗਦਾ, ਇਹਦਾ ਅਰਥ ਇਹ ਹੋਇਆ ਵੀ ਅਸੀਂ ਅੰਦਰੋਂ ਠੀਕ ਹੋਣੇ ਸ਼ੁਰੂ ਹੋ ਗਏ ਹਾਂ। ਜੇ ਅਸੀਂ ਦੋ ਘੰਟੇ ਸਾਧ ਸੰਗਤ 'ਚ ਬਹਿ ਜਾਂਦੇ ਹਾਂ ਨਾ, ਜੇ ਅਸੀਂ ਦੂਰੋਂ ਦੂਰੋਂ ਸਰਦੀ ਦੇ ਵਿੱਚ ਟਰਾਲੀਆਂ ਤੇ ਸਵਾਰ ਹੋ ਕੇ ਗੱਡੀਆਂ ਸਾਧਨ ਲੈ ਕੇ ਰਾਤ ਦੇ 12-12 ਵਜ ਇੱਥੇ ਵੱਜ ਜਾਂਦੇ ਆ, ਉਦੋਂ ਬਾਅਦ ਫਿਰ ਨਿਕਲਦਿਆਂ 1:30 ਵੱਜ ਜਾਂਦਾ, ਤੇ ਕਈ ਮੈਨੂੰ ਪਤਾ ਤੁਹਾਡੇ ਚੋਂ ਸਵੇਰੇ 4 ਵਜੇ ਘਰ ਪਹੁੰਚਦੇ ਨੇ, ਕੋਈ ਸਵੇਰੇ 5 ਵਜੇ ਪਹੁੰਚਦਾ, ਕੋਈ ਸਵੇਰੇ 6 ਵਜੇ ਪਹੁੰਚਦਾ, ਅਗਲੇ ਦਿਨ ਉਹ ਫਿਰ ਵਾਪਸ ਆਉਂਦੇ ਨੇ, ਰਾਤ ਨੂੰ ਸਾਰਾ ਦਿਨ ਕੰਮ ਵੀ ਕਰਦੇ ਨੇ, ਡਿਊਟੀਆਂ ਵੀ ਕਰਦੇ ਨੇ, ਰਾਤ ਨੂੰ ਫਿਰ ਦੀਵਾਨ ਤੇ ਹਾਜ਼ਰੀ ਭਰਦੇ ਨੇ ਸਾਰੀ ਸਾਰੀ ਰਾਤ। ਜੇ ਸਤਿਗੁਰ ਦੇ ਪਿਆਰ ਵਿੱਚ ਜਾਗਿਆ ਜਾ ਰਿਹਾ, ਜੇ ਕੀਰਤਨ ਚੰਗਾ ਲੱਗੇ, ਜੇ ਬਾਣੀ ਚੰਗੀ ਲੱਗੇ, ਇਹ ਅਰਥ ਹੈ ਇਸ ਗੱਲ ਦਾ ਵੀ ਅਸੀਂ ਥੋੜੇ ਜੇ ਠੀਕ ਹੋਣੇ ਸ਼ੁਰੂ ਹੋ ਗਏ ਹਾਂ। ਜੇ ਘੰਟਾ ਬਹਿ ਜਾਂਦੇ ਹਾਂ ਆਰਾਮ ਨਾਲ, ਤੁਸੀਂ ਵੇਖੋ ਕਿ ਕਈ ਪ੍ਰੇਮੀ ਵਿੱਚ ਵਿਚਾਲੇ, ਕਈ ਤੇ ਇੱਦਾਂ ਦੇ ਵੀ ਨੇ ਤੁਹਾਡੇ 'ਚ ਜਿਹੜੇ ਥਾਂ ਮੱਲ ਕੇ ਬੈਠੇ ਨੇ 4 ਵਜੇ ਦੇ, ਕਈ ਗੁਰਮੁਖੋ 4 ਵਜੇ ਦੇ ਜਗ੍ਹਾ ਮੱਲ ਕੇ ਬਹਿ ਜਾਂਦੇ ਨੇ ਆ ਕੇ ਵੀ ਬਾਅਦ 'ਚ ਥਾਂ ਨਹੀਂ ਮਿਲਣੀ 4 ਵਜੇ। ਸਾਡੇ ਉੱਥੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੰਗਰਾਂਦ ਵਾਲੇ ਦਿਨ ਮੈਂ ਵੇਖਿਆ, ਜਾਣਾ ਸੀ ਸੜਕੇ ਸੜਕੇ ਲੰਘੇ ਜਾ ਰਹੇ ਸਨ, ਤੇ ਮੈਂ ਕਿਹਾ ਦੀਵਾਨ ਤੇ ਰਾਤ ਦਾ 2 ਵਜੇ ਸੰਗਤ ਬੈਠੀ ਆ। ਮੈਨੂੰ ਫਿਰ ਸੇਵਾਦਾਰਾਂ ਦੱਸਿਆ, ਕਹਿੰਦੇ ਕਈ 2 ਵਜੇ ਆ ਕੇ ਬਹਿ ਜਾਂਦੇ ਵੀ ਰਾਤ ਨੂੰ ਥਾਂ ਨਹੀਂ ਮਿਲਣੀ। ਜਿਹੜਾ 2 ਵਜੇ ਦਾ ਬੈਠਾ ਉਹਨੇ ਰਾਤ ਦੇ 12 ਵਜੇ ਤੱਕ ਬਹਿਣਾ ਹੈ। ਹਿਸਾਬ ਲਾ ਕੇ ਵੇਖੋ ਪਿਆਰਿਓ, 10-10 ਘੰਟੇ ਇੱਕ ਥਾਂ ਤੇ ਬਹਿਣਾ, ਇਹ ਪ੍ਰੇਮ ਹੀ, ਇਹ ਪ੍ਰੇਮ ਦੇ ਪ੍ਰਤੱਖ ਦਰਸ਼ਨ ਨੇ, ਅਸੀਂ 10 ਮਿੰਟ ਨਹੀਂ ਕੱਢ ਸਕਦੇ ਤੇ ਠੀਕ ਹੋਣੇ ਸ਼ੁਰੂ ਹੋ ਗਏ। ਅਰਦਾਸ ਕਰੀਏ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਜਨਮਾਂ ਜਨਮਾਂਤਰਾਂ ਦੇ ਰੋਗ ਲੱਗੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ ਹੋ ਸ਼ਾਹ, ਕਾਲਾ ਹੋ ਗਿਆ ਮਨ ਸਾਡਾ, ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਨਾਮ ਦਾ ਸਾਬਣ ਲਾ ਕੇ ਧੋ ਦਿਓ। ਪਰਸੋਂ ਆਪਾਂ ਅਰਜ ਕੀਤੀ ਸੀ ਆਪ ਜੀ ਦੇ ਚਰਨਾਂ 'ਚ ਕਿ ਨਾਮ ਤੋਂ ਬਿਨਾਂ ਇਹ ਮਨ ਦੀ ਮੈਲ ਲੈਣੀ ਨਹੀਂ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਏਗੀ ਫਿਰ ਹੌਲੀ ਹੌਲੀ ਗੱਲ ਬਣਦੀ ਹੈ। ਜਿਵੇਂ ਜਿਵੇਂ ਸਾਧ ਸੰਗਤ ਵਿੱਚ ਆਵਾਂਗੇ ਉਵੇਂ ਉਵੇਂ ਮਨ ਦੀ ਮੈਲ ਲੈਣੀ ਸ਼ੁਰੂ ਹੋ ਜਾਏਗੀ। ਸੋ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਤ ਸੰਗਤ ਚੰਗੀ ਲੱਗਦੀ ਹੈ, ਨਹੀਂ ਤੇ ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ। ਮਨਮੁਖ ਦੁਖੀ ਨਿੰਦਕਾਂ ਸਤਸੰਗ ਨਾ ਭਾਵੇ, ਮਨਮੁਖਾਂ ਨੂੰ ਦੁਖੀਆਂ ਨੂੰ ਸਾਧ ਸੰਗਤ ਵੀ ਚੰਗੀ ਨਹੀਂ ਲੱਗਦੀ। ਗੱਜ ਕੇ ਬੋਲਿਓ ਧਾਰਨਾ 'ਚ ਸਾਰੇ ਵੀਰ ਭਰਾ ਵੀ ਬੋਲਿਆ ਕਰੋ, ਭੈਣਾਂ ਵੀ ਸਾਰੀਆਂ ਬੋਲਿਆ ਕਰੋ। ਮੈਂ ਵੇਖਦਾ ਵਾਂ ਕਈ ਪ੍ਰੇਮੀ ਨਾ ਬੋਲਦੇ ਨੇ ਧਾਰਨਾ 'ਚ, ਤੇ ਸ਼ਾਇਦ ਕਈ ਲੋਕਾਂ ਨੇ ਇਕਾਗਰਤਾ ਬਣਾਓ। ਵੀਰਾਂ ਨੂੰ ਬੇਨਤੀ ਹੈ, ਪਹਿਰੇਦਾਰਾਂ ਨੂੰ ਵੀ, ਬਸ ਟਕਾ ਇਕਾਗਰਤਾ ਸ਼ਾਂਤੀ ਨਾਲ ਬੈਠੋ, ਧਿਆਨ ਦੇਣਾ ਜ਼ਰਾ। ਮੈਂ ਅੱਗੇ ਕਈ ਸਟੇਜਾਂ ਤੇ ਗੱਲ ਦੁਹਰਾਈ ਹੈ, ਜਿੱਥੇ ਵੀ ਜਾਈਏ ਬੇਨਤੀ ਕਰੀਬਨ ਕਰਨੀ ਹੀ ਪੈਂਦੀ ਹੈ। ਕਈ ਧਾਰਨਾ 'ਚ ਨਹੀਂ ਬੋਲਦੇ, ਉਹਨਾਂ ਦੇ ਦਿਮਾਗ ਵਿੱਚ ਕਈ ਕਥਾਵਾਚਕਾਂ ਨੇ ਜਾਂ ਕਈ ਬੰਦਿਆਂ ਨੇ ਇਹ ਗੱਲ ਬਿਠਾ ਦਿੱਤੀ ਹੈ, ਕਹਿੰਦੇ ਜੀ ਇਹ ਕੱਚੀ ਬਾਣੀ ਹੈ, ਇਹਦੇ 'ਚ ਨਹੀਂ ਬੋਲਣਾ, ਧਿਆਨ ਦੇਣਾ, ਕਹਿੰਦੇ ਕੱਚੀ ਬਾਣੀ ਹੈ। ਗੁਰਮੁਖੋ ਬਾਣੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ, ਤੇ ਗੁਰਬਾਣੀ ਪੱਕੀ ਆ, ਕੱਚੀ ਜਿਹੜੀ ਆ ਉਹ ਬਾਣੀ ਹੋ ਹੀ ਨਹੀਂ ਸਕਦੀ। ਧਾਰਨਾ ਨੂੰ ਬਾਣੀ ਨਾ ਕਵੋ, ਧਿਆਨ ਦੇਣਾ ਪਿਆਰਿਓ। ਸੇਵਾਦਾਰਾਂ ਨੂੰ ਬੇਨਤੀ ਹੈ ਬਹਿ ਜਾਓ ਕਿਰਪਾ ਕਰਕੇ, ਇਹਨਾਂ ਨੇ ਆਪੇ ਟਿਕ ਜਾਣਾ। ਬੀਬੀਆਂ ਨੂੰ ਬੇਨਤੀ ਹੈ ਮੱਥਾ ਟੇਕ ਕੇ ਤੁਸੀਂ ਪਿੱਛੇ ਜਾਓ, ਆ ਰਸਤਾ ਜਿਹੜਾ ਹੈ ਖਾਲੀ ਰੱਖਣਾ,
ਬਾਕੀ ਪਿੱਛੇ ਰਸਤਾ ਬੰਦ ਕਰ ਦਿਓ। ਕਰੀਬਨ ਸਾਰਿਆਂ ਨੇ ਮੱਥਾ ਟੇਕ ਲਿਆ। ਪਹਿਰੇਦਾਰ ਪੰਜ ਸੱਤ ਰਸਤੇ ਚ ਅੱਧ ਵਿਚਾਲੇ ਬਹਿ ਜਾਓ, ਪਿੱਛੇ ਸੰਗਤ ਬਹਿ ਜਾ। ਉੱਠ ਉੱਠ ਕੇ ਅੱਗੇ ਨਾ ਆਇਓ, ਮੇਰੀ ਬੇਨਤੀ ਹੈ ਵੀਰਾਂ ਨੂੰ, ਇਹ ਉਹਨਾਂ ਵਾਸਤੇ ਜਿਹਨਾਂ ਅੰਮ੍ਰਿਤ ਛਕਿਆ ਗਿਆ, ਇੱਥੇ ਉਹਨਾਂ ਨੇ ਆ ਕੇ ਬਹਿਣਾ। ਜਰਾ ਕੋਈ ਇਕਾਗਰਤਾ ਬਣਾਓ। ਭੈਣਾਂ ਨੂੰ ਵੀ ਬੇਨਤੀ ਹੈ, ਚੁੱਪ ਦਾ ਦਾਨ ਬਖਸ਼ੋ ਭਾਈ, ਇਕਾਗਰਤਾ ਨਾਲ ਬੈਠਣ ਦਾ ਯਤਨ ਕਰੋ। ਸਤਸੰਗਤ ਜੀ, ਧਾਰਨਾ ਨੂੰ ਬਾਣੀ ਨਾ ਕਵੋ, ਬਾਣੀ ਬਾਣੀ ਹੈ ਤੇ ਧਾਰਨਾ ਧਾਰਨਾ ਹੈ। ਧਾਰਨਾ ਇੱਕ ਸਮਝਾਉਣ ਦਾ ਜ਼ਰੀਆ ਹੈ, ਧਾਰਨਾ ਇੱਕ ਸਮਝਾਉਣ ਦਾ ਢੰਗ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ ਬਹਿ ਜਾਓ ਤੁਸੀਂ, ਸੇਵਾਦਾਰਾਂ ਨੂੰ ਬੇਨਤੀ ਹੈ, ਕੋਈ ਗੱਲ ਨੀ, ਜਿੱਥੇ ਬੈਠੇ ਆ ਬੈਠੇ ਰਹਿਣ ਦਿਓ, ਸਾਰਾ ਆਨੰਦ ਖਰਾਬ ਕਰ ਰਹੇ। ਬਾਰ ਬਾਰ ਬੇਨਤੀ ਕਿਉਂ ਕਰਨੀ ਪੈਦੀ, ਧਿਆਨ ਦਿਆ ਕਰੋ। ਬੈਠ ਜਾਣਾ ਸਾਰਿਆਂ ਨੇ, ਆਪੇ ਹੁਣ ਬੈਠੇ ਹੀ ਆ ਪਿਆਰ ਨਾਲ। ਕਿਰਪਾ ਕਰਕੇ ਮੇਰੀ ਲਾਜ ਰੱਖਿਓ, ਪਹਿਰੇਦਾਰਾਂ ਨੂੰ ਤੁਹਾਨੂੰ ਬਿਠਾ ਦਿੱਤਾ, ਤੁਸੀਂ ਨਾ ਅੱਗੇ ਅੱਗੇ ਆਇਓ, ਬਹੁਤਾ ਜਿੱਥੇ ਬੈਠੇ ਹੋ ਪਿਆਰ ਨਾਲ ਬੈਠੋ। ਸੰਗਤ ਜੀ, ਸੱਚੇ ਪਾਤਸ਼ਾਹ ਦੇ ਚਰਨਾਂ ਚ ਆਇਆ, ਕੁਝ ਲਾਹਾ ਲੈ ਕੇ ਜਾਈਏ। ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਨੇ, ਰਸਤੇ ਚ ਉਹਨਾਂ ਨੇ ਆ ਕੇ ਬਹਿਣਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਤੇ ਜਰਾ ਕੀ ਇਕਾਗਰਤਾ ਬਣਾ ਕੇ ਰੱਖਣੀ। ਧਾਰਨਾ ਸਮਝਾਉਣ ਦਾ ਇੱਕ ਜ਼ਰੀਆ ਹੈ, ਤੇ ਗੁਰਬਾਣੀ ਜਿਹੜੀ ਹੈ, ਬਾਣੀ ਪੱਕੀ ਆ, ਬਾਣੀ ਕੱਚੀ ਨਹੀਂ ਹੋ ਸਕਦੀ। ਸੰਤ ਬਾਬਾ ਅਤਰ ਸਿੰਘ ਮਹਾਂਪੁਰਖਾਂ ਨੇ ਧਾਰਨਾ ਪੜ੍ਹੀਆਂ, 13 ਲੱਖ ਤੋਂ ਉੱਪਰ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਇਹ ਸਿੱਧਾ ਤਰੀਕਾ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਅਪਣਾਇਆ, 9 ਲੱਖ ਤੋਂ ਉੱਪਰ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਸਤਸੰਗਤ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ ਧਾਰਨਾ ਹੀ ਪੜ੍ਹਦੇ ਹੁੰਦੇ ਸੀ, ਨਾਲ ਕਥਾ ਦੇ ਧਾਰਨਾ ਪੜ੍ਹਦੇ ਹੁੰਦੇ ਸੀ, ਬਹੁਤ ਸੰਗਤਾਂ ਨੂੰ ਉਹਨਾਂ ਨੇ ਜੋੜਿਆ। ਧਾਰਨਾ ਇੱਕ ਸਮਝਾਉਣ ਦਾ ਜ਼ਰੀਆ ਹੈ। ਵੇਖੋ ਪਿਆਰਿਓ, ਕਥਾ ਵਾਚਕ ਜਦੋਂ ਗੁਰਬਾਣੀ ਦੀ ਕਥਾ ਕਰਦਾ, ਉਹਨੇ ਗੁਰੂ ਸਾਹਿਬ ਦੀ ਤਾਬਿਆ ਬਹਿ ਕੇ ਇੱਕ ਭਾਈ ਸਾਹਿਬ ਪੰਗਤੀ ਪੜਨਗੇ, ਉਹ ਨਾਲ ਕਥਾ ਕਰੇਗਾ। ਕਥਾ ਵਾਚਕ ਨੇ ਕਥਾ ਕਰਨੀ ਹੈ, ਭਾਈ ਸਾਹਿਬ ਨੇ ਅੱਗੇ ਪੰਗਤੀ ਪੜ੍ਹਨੀ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਇਹ ਗੁਰਬਾਣੀ ਦੀ ਪੰਗਤੀ ਹੈ, ਤੇ ਕਥਾ ਵਾਚਕ ਨੇ ਫਿਰ ਇਹਦੇ ਅਰਥ ਕਰਨੇ ਨੇ ਕਿ ਜਮਾਂ ਦੀ ਮਾਰ ਝੱਲੀ ਨਹੀਂ ਜਾਣੀ। ਧਿਆਨ ਦੇਣਾ, ਜਮਾਂ ਦੀ ਮਾਰ ਝੱਲੀ ਨਹੀਂ ਜਾਣੀ। ਉਹ ਜਮਾਂ ਦੀ ਮਾਰ ਝੱਲਣੀ ਬੜੀ ਔਖੀ ਹੈ, ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਗੁਰੂ ਮਿਲ ਪਿਆ, ਪੂਰਨ ਸਾਧਨਾ ਕਰਨ ਵਾਲਾ ਸਾਧੂ ਮਿਲ ਪਿਆ, ਜਿਹਨੇ ਮੈਨੂੰ ਆਪਣੇ ਅੰਚਲ ਵਿੱਚ ਛੁਪਾ ਲਿਆ, ਤੇ ਮੈਂ ਜਮਾਂ ਦੀਆਂ ਫਾਹੀਆਂ ਤੋਂ, ਜਮਾਂ ਦੀਆਂ ਮਾਰਾਂ ਤੋਂ ਬਚ ਗਿਆ। ਗੁਰਮੁਖੋ, ਗੁਰਬਾਣੀ ਦੀ ਪੰਗਤੀ ਪੜ੍ਹੀ ਗਈ, ਕਥਾ ਵਾਚਕ ਨੇ ਜੇ ਉਹਦੇ ਅਰਥ ਕਰਨੇ ਨੇ, ਉਹਨੂੰ ਆਪਣੇ ਕੋਲੋਂ ਸ਼ਬਦ ਵਰਤਣੇ ਪੈਣਗੇ। ਇਹ ਗੱਲਾਂ ਆਪਣੇ ਕੋਲੋਂ ਕਰਨੀਆਂ ਪੈਣੀਆਂ ਨੇ ਅਰਥ ਕਰਨ ਵਾਸਤੇ। ਕਥਾ ਵਾਚਕ ਆਪਣੇ ਕੋਲੋਂ ਗੱਲਾਂ ਕਰਕੇ ਫਿਰ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਕਰਦਾ। ਧਾਰਨਾ ਜਿਹੜੀ ਆ, ਇਹ ਕਥਾ ਦਾ ਹੀ ਇੱਕ ਰੂਪ ਹੁੰਦਾ, ਉਸੇ ਨੂੰ ਆਪਾਂ ਗਾ ਦੇਣਾ। ਝੱਲੀ ਜਾਣੀ ਨੀ ਜਮਾਂ ਦੀ ਬੁਰੀ ਮਾਰ ਹੋਏ ਬਣਾ, ਗੱਲ ਤੇ ਉਹੀ ਆ। ਹਾਂ, ਉਹ ਧਾਰਨਾ ਕੱਚੀ ਆ ਜਿਹਦੇ ਵਿੱਚ ਸੱਚ ਨਾ ਹੋਵੇ, ਜੋ ਗੁਰਬਾਣੀ ਤੋਂ ਉਲਟ ਹੋਵੇ। ਗੁਰਬਾਣੀ ਕੁਝ ਹੋਰ ਕਹਿੰਦੀ ਹੋਵੇ ਤੇ ਧਾਰਨਾ ਦਾ ਅਰਥ ਕੁਝ ਹੋਰ ਨਿਕਲਦਾ ਹੋਵੇ, ਉਹ ਧਾਰਨਾ ਕੱਚੀ ਹੈ। ਬਾਕੀ ਕੋਈ ਕਿਸੇ ਤਰੀਕੇ ਨਾਲ ਜੁੜਦਾ ਉਹਨੂੰ ਜੁੜਨ ਦਿਓ। ਕੋਈ ਧਾਰਨਾ ਪੜ੍ਹ ਕੇ ਜੁੜੇ, ਕੋਈ ਰਾਗ ਸੁਣ ਕੇ ਜੁੜੇ, ਕੋਈ ਕਵਿਤਾ ਸੁਣ ਕੇ ਜੁੜੇ, ਕੋਈ ਢਾਡੀ ਦੀ ਵਾਰ ਸੁਣ ਕੇ ਜੁੜੇ, ਸਾਡਾ ਮਨ ਗੁਰੂ ਦਿਆਂ ਚਰਨਾਂ ਚ ਜੁੜਨਾ ਚਾਹੀਦਾ। ਬਾਕੀ ਗੁਰਮੁਖੋ, ਧਾਰਨਾ ਤੇ ਕਹਿ ਸਕਦੇ ਹੋ ਤੁਸੀਂ ਕੱਚੀ, ਪਰ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਣਾ, ਉਹਨਾਂ ਦਾ ਗੁਰੂ ਨਹੀਂ ਕੱਚਾ। ਖੁਸ਼ਵਤਨਾ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਣੀ ਹੈ ਨਾ, ਉਹ ਕਿਸੇ ਕੱਚੇ ਗੁਰੂ ਦੇ ਲੜਨ ਨਹੀਂ ਲੱਗੇ, ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਆ। ਤੇ ਗੁਰਮੁਖੋ, ਇਹ ਢੰਗ ਅਪਣਾ ਕੇ ਜੇ ਲੱਖਾਂ ਦਾ ਜੀਵਨ ਬਣਦਾ ਹੈ ਤੇ ਉਹ ਮਾੜਾ ਵੀ ਕਾਹਦਾ ਹੈ। ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਇਹ ਪੰਛੀ ਕੱਲਾ ਏ ਤੇ ਮਗਰ ਸ਼ਿਕਾਰੀ ਬਹੁਤੇ, ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ। ਇਹ ਪੰਗਤੀ ਪੜ੍ਹ ਕੇ ਫਿਰ ਉਹਨੂੰ ਕਹਿਣਾ ਬੋਲੋ ਸਾਰੀ ਸੰਗਤ, ਇਹ ਧਾਰਨਾ ਉਹਨਾਂ ਨੇ ਪੜ੍ਹੀ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰਾ ਸਾਡਾ ਮਾਣ ਤੇ ਨਮਾਣਿਆਂ ਦਾ ਤੂੰ ਹੀ ਏ, ਹੋਰ ਕੋਈ ਨਹੀਂ ਓ ਆਸਰਾ। ਇਹ ਗੁਰਬਾਣੀ ਦੀਆਂ ਪੰਗਤੀਆਂ ਨਹੀਂ ਤੇ ਸਤ ਸੰਗਤ, ਇਹ ਸੁਖੈਨ ਢੰਗ ਹੈ ਸਮਝਾਉਣ ਦਾ, ਸਾਡੇ ਸਮਝਣ ਦਾ। ਜੁੜਨਾ ਅਸੀਂ ਗੁਰਬਾਣੀ ਨਾਲ, ਜਿਹੜੇ ਧਾਰਨਾ ਪੜ੍ਹਨ ਵਾਲੇ ਮਹਾਂਪੁਰਸ਼ ਮਹਾਤਮਾ ਸੰਤ ਬਾਬਾ ਈਸ਼ਰ ਸਿੰਘ ਜੀ ਜਾਂ ਜਿਹੜੇ ਵੀ ਸਾਧੂ ਹੋਏ ਆ, ਉਹ ਕੋਈ ਨਿਤਨੇਮ ਧਾਰਨਾ ਦਾ ਨਹੀਂ ਸੀ ਕਰਦੇ, ਉਹ ਨਿਤਨੇਮ ਗੁਰਬਾਣੀ ਦਾ ਹੀ ਕਰਦੇ ਸੀ। ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਣਾ ਉਹਨਾਂ ਨੇ ਸਵੇਰੇ ਉੱਠ ਕੇ ਧਾਰਨਾ ਥੋੜ੍ਹਾ ਪੜ੍ਹਨੀਆਂ ਨੇ, ਉਹਨਾਂ ਨੇ ਸਵੇਰੇ ਉੱਠ ਕੇ ਪੰਜ ਬਾਣੀਆਂ ਪੜ੍ਹਨੀਆਂ ਨੇ, ਉਹਨਾਂ ਨੇ ਸੁਖਮਣੀ ਸਾਹਿਬ ਪੜ੍ਹਨਾ ਹੈ, ਉਹਨਾਂ ਨੇ ਸ਼ਾਮ ਨੂੰ ਰਹਿ ਰਸ ਪੜ੍ਹਨੀ ਹੈ, ਜੁੜਨਾ ਉਹਨਾਂ ਨੇ ਗੁਰਬਾਣੀ ਨਾਲ। ਪਰ ਧਾਰਨਾ ਤੇ ਇੱਕ ਜ਼ਰੀਆ ਹੈ, ਇੱਕ ਢੰਗ ਹੈ, ਉਹ ਬਹੁਤ ਭਾਗਾਂ ਵਾਲੇ ਨੇ ਜਿਹੜੇ ਰਾਗ ਸਮਝਦੇ ਨੇ, ਜਿਹੜੇ ਸਮਝਦੇ ਨੇ ਰਾਗ ਕੀ ਹੈ, ਪਰ ਸਾਰੇ ਰਾਗ ਨੂੰ ਨਹੀਂ ਸਮਝ ਸਕਦੇ। ਇਹ ਤੇ ਪਹਿਲੀ ਕਲਾਸ ਆ, ਇੱਥੋਂ ਤੇ ਸ਼ੁਰੂਆਤ ਹੋਏਗੀ। ਪਹਿਲਾਂ ਅਸੀਂ ਧਾਰਨਾ ਪੜ੍ਹਦੇ ਹਾਂ, ਫਿਰ ਹੌਲੀ ਹੌਲੀ ਕਥਾ ਵਾਚਕਾਂ ਦੀ ਕਥਾ ਸੁਣਦਿਆਂ ਸੁਣਦਿਆਂ ਅੱਗੇ ਫਿਰ ਰਾਗ ਦੀ ਸਮਝ ਵੀ ਪੈਣ ਲੱਗ ਜਾਂਦੀ ਹੈ। ਸੋ ਸੁਖੈਨ ਢੰਗ ਹੈ ਜਿਹਦੇ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ, ਤੇ ਆਪ ਵੇਖ ਰਹੇ ਹੋ ਕਿ ਲੱਖਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਰਹੇ ਨੇ। ਸੋ ਇਸ ਕਰਕੇ ਕਿਸੇ ਵੀ ਤਰੀਕੇ ਨਾਲ ਜੁੜੇ ਜੁੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ। ਸੋ ਗੱਜ ਕੇ ਸਾਰੇ ਬੋਲਣ ਦਾ ਯਤਨ ਕਰਿਆ ਕਰੋ। ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ, ਮਨਮੁਖ ਦੁਖੀ ਨਿੰਦਕਾਂ ਸਤਸੰਗ ਨਾ ਭਾਵੇ। ਮਨਮੁਖ ਲੋਕਾਂ ਨੂੰ ਸਤਸੰਗਤ ਗੁਰਬਾਣੀ ਚੰਗੀ ਨਹੀਂ ਲੱਗਦੀ, ਜਿਹੜੇ ਗੁਰੂ ਘਰ ਦੇ ਦੁਖੀ ਨੇ ਨਿੰਦਕ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣਾ, ਆ ਕੇ ਗੁਰੂ ਦੇ ਗੁਣ ਗਾਇਨ ਕਰਨੇ ਚੰਗੇ ਨਹੀਂ ਲੱਗਦੇ। ਸਾਰੀ ਸੰਗਤ ਗੱਜ ਕੇ ਬੋਲਿਓ ਭਾਈ, ਚੰਗੀ ਲੱਗੇ ਨਾ ਗੁਰਾ ਦੀ ਬਾਣੀ, ਮਾੜੇ ਕਰਮਾਂ ਵਾਲਿਆਂ ਨੂੰ ਚੰਗੀ ਲੱਗੇ ਨਾ ਗੁਰਾ ਦੀ ਬਾਣੀ, ਮਾੜੇ ਭਾਗਾਂ ਵਾਲਿਆਂ ਬੋਲੋ ਗੱਜ ਕੇ।
ਚੰਗੀ ਲੱਗੇ ਨਾ ਗੁਰਾ ਦੀ ਬਾਣੀ, ਮਾੜੇ ਕਰਮਾਂ ਵਾਲਿਆਂ ਨੂੰ ਚੰਗੀ ਲੱਗੇ ਨਾ ਗੁਰਾ ਦੀ ਬਾਣੀ, ਮਾੜੇ ਭਾਗਾਂ ਵਾਲਿਆਂ ਭਾਗਾਂ ਵਾਲਿਆਂ ਨੂੰ,
ਗੁਰਬਾਣੀ ਚੰਗੀ ਨਹੀਂ ਲੱਗਦੀ ਭਾਗਾਂ ਤੋਂ ਹੀਣੇ ਨੇ ਜਿਹੜੇ ਉਹਨਾਂ ਦੀ ਨਿਸ਼ਾਨੀ ਹੋਈ ਇਹ ਆ ਵੀ ਉਹਨਾਂ ਨੂੰ ਸਾਧ ਸੰਗਤ ਚ ਆਉਣਾ ਚੰਗਾ ਨਹੀਂ ਲੱਗੇਗਾ ਆਪਾਂ ਕਹਿੰਦੇ ਹਾਂ ਕਿੱਡੇ ਭਾਗਾਂ ਵਾਲਾ ਕਿੰਨੀ ਜਾਇਦਾਦ ਦਾ ਮਾਲਕ ਆ ਕਿੰਨਾ ਪੈਸਾ ਹੈ ਕਿੰਨੀ ਅਮੀਰੀ ਆ ਪਰ ਮਹਾਰਾਜ ਕਹਿੰਦੇ ਨੇ ਨਹੀਂ ਵੱਡੇ ਭਾਗਾਂ ਵਾਲੇ ਉਹ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਜਿਨ੍ਹਾਂ ਕੋਲ ਨਾਮ ਦਾ ਧਨ ਹੈ ਧਨ ਦਾ ਰਾ ਸੁਤ ਲਛਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਸਤਸੰਗ ਜੀ ਭਾਗਾਂ ਵਾਲਿਆਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਣ ਦਾ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਤੇ ਪੂਰੇ ਸਤਿਗੁਰ ਦੀ ਸ਼ਰਨ ਅਖਤਿਆਰ ਕੀਤੀ ਅਸੀਂ ਸਾਰਿਆਂ ਨੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਨਹੀਂ ਤੇ ਬੜੇ ਨੇ ਜਿਹੜੇ ਭਟਕਦੇ ਫਿਰਦੇ ਆ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਪਰ ਜਿੰਨਾ ਚਿਰ ਪੂਰੇ ਸਤਿਗੁਰ ਦੇ ਚਰਨਾਂ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਗੱਲ ਨਹੀਂ ਬਣ ਸਕਦੀ ਭਟਕਣਾ ਲੱਗੀ ਰਹੇਗੀ ਇੱਕ ਸਮਾਂ ਆਇਆ ਸੀ ਜਦੋਂ ਸਿੱਖ ਧਰਮ ਵਿੱਚ 22 ਗੁਰੂ ਬਣੇ 22 ਤੇ ਅੱਜ ਤੇ 22,000 ਤੋਂ ਵੀ ਉੱਪਰ ਨੇ ਉਸ ਵੇਲੇ ਤੜਥੱਲੀ ਮੱਚ ਗਈ ਸੀ ਹਰ ਪਾਸੇ ਸਿੱਖ ਜਾਵੇ ਤੇ ਕਿੱਧਰ ਜਾਵੇ ਐਸਾ ਸਮਾਂ ਸੀ ਪਰ ਅੱਜ ਤੇ ਕੋਈ ਕਿਸੇ ਪਾਸੇ ਖਿੱਚਦਾ ਕੋਈ ਕਿਸੇ ਪਾਸੇ ਖਿੱਚਦਾ ਪਰ ਜਿਹੜੇ ਪਿਆਰ ਵਾਲੇ ਵਿਚਾਰਵਾਨ ਸਿੱਖ ਹਨ ਉਹ ਦਰ ਦਰ ਤੇ ਨਹੀਂ ਭਟਕਦੇ ਉਹਨਾਂ ਨੂੰ ਪਤਾ ਸਾਨੂੰ ਜੋ ਮਿਲਣਾ ਸਤਿਗੁਰ ਦੇ ਚਰਨਾਂ ਵਿੱਚੋਂ ਮਿਲਣਾ ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ ਉਹ ਦਰ ਦਰ ਤੇ ਨਹੀਂ ਫਿਰਦੇ ਕਿਉਂਕਿ ਦਰ ਦਰ ਤੇ ਭਟਕਣ ਵਾਲੇ ਅੱਗੇ ਜਾ ਕੇ ਵੀ ਭਟਕਦੇ ਲਈ ਰਹਿੰਦੇ ਨੇ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਰਸਤਾ ਛੋੜ ਕੁਰਸ ਤੇ ਤੁਰਦਾ ਸੋਈ ਧੱਕੇ ਖਾਂਦਾ ਜਿਨ੍ਹਾਂ ਨੂੰ ਪਤਾ ਕਿ ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਕਿੰਨੇ ਪਰ ਉਪਕਾਰ ਕੀਤੇ ਨੇ ਸੰਗਤ ਦੀ ਵੀ ਬਾਰ ਬਾਰ ਇਹ ਹੁਕਮ ਸੀ ਸੰਗਤ ਬੇਨਤੀ ਨਹੀਂ ਹੁਕਮ ਹੁੰਦਾ ਸੰਗਤ ਦਾ ਕਿ ਸਾਡਾ ਮਨ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਆਪ ਜੀ ਵਿਚਾਰ ਆਪਾਂ ਕਰੀਏ ਰਲ ਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਇਹ ਫਲਾਣੇ ਦੇ ਜੀਵਨ ਤੇ ਚਾਨਣਾ ਪਾਉਣਗੇ ਮਹਾਂਪੁਰਖਾਂ ਦੀ ਬਰਸੀਆਂ ਤੇ ਜਾਈਦਾ ਆਖਣਗੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਉਣਗੇ ਪਰ ਉਹ ਤੇ ਖੁਦ ਇੱਕ ਚਾਨਣ ਮਨਾਰੇ ਹੁੰਦੇ ਜਿਨ੍ਹਾਂ ਤੋਂ ਇੱਕ ਕਿਰਨ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਪ੍ਰਕਾਸ਼ ਕਰਨਾ ਹੁੰਦਾ ਉਹਨਾਂ ਦੇ ਜੀਵਨ ਤੇ ਕੌਣ ਚਾਨਣਾ ਪਾ ਸਕਦਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕੀਤਾ ਸਾਡੇ ਭਲੇ ਵਾਸਤੇ ਕੀਤਾ ਆਪਣੇ ਬਿੰਦੀ ਪੁੱਤਰ ਨਾਦੀ ਪੁੱਤਰ ਤੋਂ ਕੁਰਬਾਨ ਕਰ ਦਿੱਤੇ ਬਿੰਦੀ ਪੁੱਤ ਉਹਨੂੰ ਕਹਿੰਦੇ ਨੇ ਜਿਹੜਾ ਸਰੀਰ ਤੋਂ ਪੈਦਾ ਹੋਇਆ ਹੋਵੇ ਤੇ ਨਾਦੀ ਪੁੱਤਰ ਉਹ ਹੁੰਦਾ ਜਿਹਨੂੰ ਗੋਦ ਲਿਆ ਹੋਵੇ ਜਿਹੜਾ ਉਹ ਨਾਦੀ ਪੁੱਤਰ ਹੁੰਦਾ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਲਾਲ ਸਾਡੇ ਤੋਂ ਕੁਰਬਾਨ ਕੀਤੇ ਨੇ ਗੁਰਮੁਖੋ ਬੜਾ ਪਿਆਰ ਕਰਦੇ ਸੀ ਸੱਚੇ ਪਾਤਸ਼ਾਹ ਵੀ ਆਪਣੇ ਪੁੱਤਰਾਂ ਨਾਲ ਅਸੀਂ ਕਈ ਵਾਰੀ ਵੇਖਦੇ ਹਾਂ ਘਰਾਂ ਦੇ ਵਿੱਚ ਸਾਡੇ ਘਰਾਂ 'ਚ ਫੋਟੋਆਂ ਲੱਗੀਆਂ ਨੇ ਚਿੱਤਰਕਾਰਾਂ ਨੇ ਕਈ ਤਰ੍ਹਾਂ ਦੀਆਂ ਫੋਟੋਆਂ ਚਿੱਤਰ ਬਣਾਏ ਹਨ ਮੈਂ ਇੱਕ ਫੋਟੋ ਵੇਖੀ ਸੱਚੇ ਪਾਤਸ਼ਾਹ ਦੀ ਬਣੀ ਹੋਈ ਕਿ ਸੱਚੇ ਪਾਤਸ਼ਾਹ ਤਖ਼ਤ 'ਤੇ ਬੈਠੇ ਨੇ ਤੇ ਚਿੱਤਰਕਾਰ ਨੇ ਬਣਾਇਆ ਇਸ ਢੰਗ ਨਾਲ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਸੱਚੇ ਪਾਤਸ਼ਾਹ ਦੇ ਸੱਜੇ ਪਾਸੇ ਖਲੋਤੇ ਨੇ, ਸਾਹਿਬ ਜੁਝਾਰ ਸਿੰਘ ਜੀ ਖੱਬੇ ਪਾਸੇ ਖਲੋਤੇ ਨੇ, ਸਾਹਿਬ ਜੋਰਾਵਰ ਸਿੰਘ ਜੀ ਵੀ ਨਾਲ ਖਲੋਤੇ ਨੇ, ਤੇ ਬਾਬਾ ਫਤਿਹ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਸੀਸ ਧਰਿਆ ਹੋਇਆ, ਮਹਾਰਾਜ ਨੇ ਉੱਤੇ ਹੱਥ ਰੱਖਿਆ ਹੋਇਆ। ਉਹ ਫੋਟੋ ਵਿੱਚ ਇਦਾਂ ਲੱਗਦਾ ਕਿ ਬੜਾ ਪਿਆਰ ਦੇ ਰਹੇ ਨੇ ਫਤਿਹ ਸਿੰਘ ਨੂੰ, ਪਰ ਉਹ ਚਿੱਤਰਕਾਰ ਨੇ ਤੇ ਆਪਣੇ ਦਿਮਾਗ ਨਾਲ ਉਹ ਚਿੱਤਰ ਬਣਾ ਦਿੱਤਾ। ਪਰ ਜੇ ਵੇਖਿਆ ਜਾਏ ਤੇ ਸਤਿਗੁਰੂ ਵੀ ਆਪਣੇ ਲਾਲਾਂ ਨਾਲ ਪਿਆਰ ਕਰਦੇ ਸੀ ਜਿਵੇਂ ਅਸੀਂ ਕਰਦੇ ਹਾਂ। ਘਰਾਂ ਚ ਜਾਂਦੇ ਹੋ, ਬਾਪੂ ਜਾਂਦਾ, ਪੋਤਰਾ ਭੱਜ ਕੇ ਆਉਂਦਾ, ਹੱਥ ਕਰਦਾ ਮੈਨੂੰ ਗੋਦੀ ਚੁੱਕ ਲਾ, ਪਿਤਾ ਪਿਆਰ ਕਰਦਾ ਆਪਣੇ ਪੁੱਤਰ ਨਾਲ, ਪਿਆਰੇ ਲੱਗਦੇ ਨੇ ਬੱਚੇ, ਹਰ ਕੋਈ ਚਾਹੁੰਦਾ ਮੇਰੇ ਘਰ ਔਲਾਦ ਹੋਵੇ। ਕਹਿੰਦੇ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਚੰਗੇ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਬੱਚਾ ਹੋਵੇ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ, ਇਹ ਰੱਬ ਦੀ ਦਾਤ ਤੇ ਸਵੀਕਾਰ ਕਰਨਾ ਚਾਹੀਦਾ। ਅੱਜ ਇੱਕ ਪਰਚੀ ਆਈ ਸੀ ਮੈਂ ਜਦੋਂ ਆਇਆ ਸਟੇਜ ਤੇ, ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਜਿਹੜੇ ਲੋਕ ਬੱਚੇ ਨੂੰ ਪੇਟ ਵਿੱਚ ਹੀ ਖਤਮ ਕਰ ਦਿੰਦੇ ਨੇ ਇਹਦੇ ਵਾਸਤੇ ਜ਼ਰੂਰ ਬੇਨਤੀ ਕਰਿਓ। ਪਰ ਮੈਂ ਤੇ ਹਮੇਸ਼ਾ ਹੀ ਇਸ ਵਾਸਤੇ, ਕਿਉਂਕਿ ਜੋ ਇਹ ਬਹੁਤ ਵੱਡਾ ਅਨਰਥ ਹੋ ਰਿਹਾ, ਬਹੁਤ ਵੱਡਾ ਪਾਪ ਹੋ ਰਿਹਾ, ਜੋ ਸਾਡੇ ਵਿੱਚ ਬੜੀ ਵੱਡੀ ਗਿਰਾਵਟ ਆ ਗਈ ਆ ਸਾਡੇ ਸਮਾਜ ਵਿੱਚ, ਕਿ ਜਨਮ ਲੈਣ ਤੋਂ ਪਹਿਲਾਂ ਧੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਪਿੱਛੇ ਜੇ ਪਾਤੜਾ ਕਸਬਾ ਜਿਹੜਾ ਸ਼ਹਿਰ ਹੈ ਉੱਥੇ ਇੱਕ ਹਸਪੀਟਲ ਵਿੱਚ ਛਾਪਾ ਮਾਰਿਆ ਸੀ ਤੇ ਉੱਥੇ ਛੋਟੀ ਜੀ ਖੂਹੀ ਪੱਟੀ ਹੋਈ ਸੀ, ਖੂਹੀ ਡਾਕਟਰ ਨੇ, ਜਿਹਦੇ ਵਿੱਚੋਂ ਗੁਰਮੁਖੋ ਇੱਕ ਨਹੀਂ ਸੈਂਕੜੇ ਬੱਚੇ ਪ੍ਰਾਪਤ ਹੋਏ। ਆਖੋ ਤੇ ਸੰਗਤੇ, ਅਸੀਂ ਗੱਲ ਕਰਨੇ ਆ ਉਹਨਾਂ ਜਲਾਦਾਂ ਦੀ ਜਿਨ੍ਹਾਂ ਨੇ ਉੱਪਰ ਸੁੱਟਣਾ ਬੱਚਿਆਂ ਨੂੰ ਥੱਲੇ ਬਰਸ਼ਾ ਕਰ ਦੇਣਾ। ਆਪਾਂ ਇਹ ਗੱਲ ਪੜ੍ਹਨੇ ਤੇ ਸੁਣਨੇ ਆ ਕਿ ਪੱਥਰ ਰੱਖਿਆ ਹੋਇਆ ਸੀ, ਜਿਹੜਾ ਬੱਚਾ 4-6 ਮਹੀਨੇ ਦਾ ਹੁੰਦਾ ਸੀ ਨਾ, ਉਹਨੂੰ ਲੱਤਾਂ ਵਾਲੇ ਪਾਸਿਓਂ ਫੜ ਕੇ ਪਟਕਾ ਕੇ ਪੱਥਰ ਨਾਲ ਮਾਰ ਦਿੰਦੇ ਸੀ, ਸਿਰ ਭੰਨ ਦਿੰਦੇ ਸੀ। ਆਪਾਂ ਪੜ੍ਹਨੇ ਆ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕੀਤੇ, ਗਲਾਂ 'ਚ ਹਾਰ ਪਾਏ ਮਾਵਾਂ ਦੇ, ਅਸੀਂ ਬੈਠੇ ਹੀ ਲਾਂਤਾਂ ਪਾਈ ਜਾਂਦੇ ਹੁੰਦੇ ਆ। ਉਹ ਜਲਾਦ ਕਿਹੋ ਜਿਹੇ ਹੋਣਗੇ, ਆ ਡਾਕਟਰਾਂ ਦੇ, ਆ ਇਹਨਾਂ ਡਾਕਟਰਾਂ ਨੂੰ ਵੇਖ ਲਓ, ਸਾਰੇ ਇੱਕੋ ਜਿਹੇ ਨਹੀਂ, ਮੈਂ ਨਾਲ ਅਰਜ ਕਰਦੇ ਆ ਜ਼ਰੂਰੀ, ਸਾਰੇ ਇੱਕੋ ਜਿਹੇ ਨਹੀਂ, ਪਰ ਜਿਹੜੇ ਉਹੋ ਜਿਹੇ ਕੰਮ ਕਰਨ ਵਾਲੇ ਨੇ ਨਾ ਗੁਰਮੁਖੋ, ਇਹ ਉਹੀ ਨੇ, ਰੂਪ ਬਦਲ ਕੇ ਆ ਗਏ ਨੇ। ਆਖੋ ਸਤਨਾਮ, ਇਹ ਉਹੀ ਜਲਾਦ ਨੇ ਅੱਜ ਜੋ ਬੱਚਿਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਨਿੱਕੇ 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 ਟੁਕੜੇ ਕਰ ਦਿੰਦੇ, ਨਿੱਕੇ ਨਿੱਕੇ ਟੁਕੜੇ ਖਤਮ ਕਰ ਦਿੰਦੇ। ਜਦੋਂ ਇਸ ਗੱਲ ਦਾ ਪਤਾ ਲੱਗਦਾ ਨਾ ਵੀ ਇਹ ਲੜਕਾ ਹੈ ਕਿ ਲੜਕੀ, ਉਸ ਬੱਚੇ 'ਚ ਸਵਾਸ ਪੈ ਜਾਂਦੇ, ਉਸ ਬੱਚੇ ਨੂੰ ਖਤਮ ਕਰਦਾ, ਉਹਨੂੰ ਤਕਲੀਫ ਮਹਿਸੂਸ ਹੁੰਦੀ ਹੈ, ਪਰ ਕੋ ਕੋ ਕੇ ਉਸ ਬੱਚੇ ਨੂੰ ਮਾਰਿਆ ਜਾਂਦਾ। ਤੇ ਮੈਂ ਇਹ ਹਮੇਸ਼ਾ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਜਿਹੜਾ ਬੱਚਾ ਜਨਮ ਲੈ ਰਿਹਾ ਉਹ ਆਪਣੇ ਕਰਮ ਨਾਲ ਲੈ ਕੇ ਆਏਗਾ, ਕੋਈ ਪਤਾ ਨਹੀਂ ਉਹ ਧੀ ਤੇਰੀ ਐਡੇ ਭਾਗਾਂ ਵਾਲੀ ਆਵੇ ਕਿ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਭਾਗ ਲੱਗ ਜਾਣ। ਸਾਡੇ ਨਾ ਇੱਕ ਕਵੀਸ਼ਰੀ ਜਥਾ ਹੈ, ਕਈ ਵਾਰੀ ਉਹਨਾਂ ਨੇ ਸਾਡੇ ਸਟੇਜ ਤੇ ਉੱਧਰ ਪਰਮੇਸ਼ਰ ਦੁਆਰ ਆਏ ਨੇ, ਉਹ ਕਥਾ ਉਹ ਕਵੀਸ਼ਰੀ ਕਰਦੇ ਨੇ ਬੱਚੇ ਨੇ ਨਾਲ ਉਹਨਾਂ ਦੇ। ਮੈਨੂੰ ਇੱਕ ਵਾਰੀ ਭੇਵੇ ਇਲਾਕੇ 'ਚ ਸੱਦਿਆ, ਕਹਿੰਦੇ ਸਾਡੇ ਘਰ ਚੱਲੋ। ਮੈਂ ਉਹਨਾਂ ਦੇ ਘਰ ਗਿਆ, ਬੱਚੇ ਉਹਨਾਂ ਦਾ, ਇੱਕ 14 ਕੁ ਸਾਲ ਦਾ ਬੇਟਾ, ਇੱਕ 12 ਕੁ ਸਾਲ ਦਾ, ਬੜੀ ਸੋਹਣੀ ਕਵੀਸ਼ਰੀ ਕਰਦੇ। ਤੇ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਦੋ ਪਚੰਗੀ ਨੇ ਸਾਡੇ, ਇੱਕ ਪਚੰਗਣ, ਉਹ ਜਿਹੜੀ ਬੱਚੀ ਸੀ ਉਹਦੀ ਉਮਰ 1.5 ਸਾਲ ਦੀ ਸੀ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਗੁਰਮੁਖਾ ਬੱਚੇ ਵੱਡੇ ਆ, 14 ਦਾ 12 ਸਾਲਾਂ ਦਾ ਨਿੱਕੀ ਜਿਹੀ ਆ। ਅੱਗੋਂ ਆਖਣ ਲੱਗਾ, ਬਾਬਾ ਜੀ ਇਸੇ ਧੀ ਧਿਆਣੀ ਦੀਆਂ ਹੀ ਬਰਕਤਾਂ ਨੇ ਸਾਰੀਆਂ। ਮੈਂ ਕਿਹਾ ਕਿਵੇਂ? ਕਹਿੰਦਾ ਇਹਨੇ ਸਾਡੇ ਘਰ ਵਿੱਚ ਜਨਮ ਨਹੀਂ ਲਿਆ, ਅਸੀਂ ਰਿਸ਼ਤੇਦਾਰੀ ਵਿੱਚ ਗਏ ਹੋਏ ਸਾਂ, ਉੱਥੇ ਬੱਚਾ ਪੈਦਾ ਹੋਇਆ, ਮੇਰੀ ਘਰਵਾਲੀ ਅੰਦਰ ਸੀ, ਉਹਨੂੰ ਪਤਾ ਲੱਗ ਗਿਆ ਕਿ ਬੀਬੀਆਂ ਨੇ ਫੈਸਲਾ ਕੀਤਾ ਅਫੀਮ ਘੋਲ ਕੇ ਪਾਣੀ ਵਿੱਚ ਬੱਚੀ ਦੇ ਮੂੰਹ ਵਿੱਚ ਪਾ ਦਿਓ, ਇਹਦੀ ਜਾਨ ਨਿਕਲ ਜਾਏਗੀ। ਇੱਕ ਲੜਕੀ ਅੱਗੇ ਸੀ, ਪਹਿਲੇ ਸਮਿਆਂ 'ਚ ਇਹੀ ਹੁੰਦਾ ਸੀ, ਜਦੋਂ ਵੇਖਣਾ ਧੀ ਆਈ ਆ ਉਹਦੇ ਗਲ ਵਿੱਚ ਅੰਗੂਠਾ ਦੇ ਦੇਣਾ ਤੇ ਨਾਲੇ ਕਹਿਣਾ ਜਾਈ ਜਾਈ ਮੁੜ ਕੇ ਨਾ ਆਈ, ਆਏਗੀ ਤੇ ਵੀਰੇ ਨੂੰ ਲਿਆਈ, ਇਹ ਕਹਿਣਾ। ਬੀਬੀਆਂ ਖਤਮ ਕਰ ਦਿੰਦੀਆਂ ਸੀ। ਉਹਨੇ ਦੱਸਿਆ ਕਿ ਮੇਰੀ ਘਰਵਾਲੀ ਕਹਿਣ ਲੱਗੀ ਵੀ ਲੜਕੀ ਨੂੰ ਮਾਰਨ ਦੀ ਵਿਉਂ ਹੋ ਰਹੀ ਹੈ। ਕਹਿੰਦੇ ਮੈਂ ਅੰਦਰ ਚਲਿਆ ਗਿਆ ਪੱਲਾ ਕਰਕੇ, ਅੱਗੇ ਮੈਂ ਆਖਿਆ ਮੇਰੀ ਝੋਲੀ 'ਚ ਪਾ ਦਿਓ, ਮੈਂ ਆਪੇ ਪਾਲ ਲਾਂਗਾ, ਇਹਨੂੰ ਮਾਰੋ ਨਾ। ਕਹਿੰਦੇ ਉਹਨਾਂ ਨੇ ਧੀ ਮੈਨੂੰ ਦੇ ਦਿੱਤੀ, ਅਸੀਂ ਲੜਕੀ ਨੂੰ ਲੈ ਕੇ ਆ ਗਏ। ਕਹਿੰਦਾ ਬਾਬਾ ਜੀ ਬੜਾ ਚਿਰ ਕਵੀਸ਼ਰੀ ਸਿੱਖੀ, ਬੜਾ ਕੁਝ ਹੋਇਆ, ਪਰ ਕਦੇ ਸਾਨੂੰ ਕਿਸੇ ਨੇ ਨਹੀਂ ਸੀ ਪੁੱਛਿਆ, ਇਹ ਜਿੱਦਣ ਤੋਂ ਆਈ ਆ ਉਦਣ ਦੀਆਂ ਇੰਨੀਆਂ ਬਰਕਤਾਂ ਪਈਆਂ ਨੇ, ਆ ਕੱਚੀ ਕੋਠੀ ਤੋਂ ਐਡਾ ਵੱਡਾ ਮਕਾਨ ਬਣ ਗਿਆ। ਕਹਿੰਦਾ ਉਹ ਜ਼ਮੀਨ ਮੈਂ ਖਰੀਦ ਲਈ ਆ, ਆ ਬਾਹਰ ਮੇਰੀ 4 ਲੱਖ ਦੀ ਨਵੀਂ ਗੱਡੀ ਖਲਾਰੀ ਆ ਮੈਂ ਲਿਆ ਕੇ, ਉਦਣ ਤੋਂ ਹੀ ਬਰਕਤਾਂ ਪਈਆਂ ਨੇ ਜਿੱਦਣ ਤੋਂ ਇਹ ਧੀ ਸਾਡੇ ਘਰ ਵਿੱਚ ਆਈ। ਸਾਨੂੰ ਕੋਈ ਨਹੀਂ ਸੀ ਸੁਣਦਾ, ਸਾਨੂੰ ਕੋਈ ਨਹੀਂ ਸੀ ਪੁੱਛਦਾ, ਪਰ ਉਦਣ ਤੋਂ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਆ, ਸਾਡੇ ਭਾਗ ਖੁੱਲ ਗਏ ਨੇ। ਗੁਰਮੁਖੋ ਜਿਹੜੀ ਬੱਚੀ ਜਨਮ ਲੈ ਰਹੀ ਆ ਉਹ ਆਪਣੇ ਕਰਮ ਨਾਲ ਲੈ ਕੇ ਆਏਗੀ, ਤੇ ਵੇਖਣਾ ਕਿਤੇ ਆਪਣੇ ਕਰਮਾਂ ਦਾ ਹੀ ਗਲਾ ਨਾ ਘੋਟ ਬੈਠੇ ਹੋ। ਤੇ ਜੇ ਅਸੀਂ ਆਖੀਏ ਨਾ ਵੀ ਧੀ ਮਾਰ ਕੇ ਅਸੀਂ ਪੁੱਤ ਲੈ ਲਈਏ, ਜੇ ਧੀ ਮਾਰ ਕੇ ਅਗਲਾ ਪੁੱਤ ਲਓਗੇ ਪਿਆ ਦਿਓ, ਉਹ ਪੁੱਤ ਫਿਰ ਲਾਇਕ ਨਹੀਂ ਨਿਕਲੇਗਾ, ਤੇਰਾ ਸਾਰਾ ਕੁਝ ਬਰਬਾਦ ਕਰ ਦੇਗਾ, ਇਹੋ ਜਿਹਾ ਪੁੱਤ ਹੋਏਗਾ। ਬੜੇ ਲੋਕ ਮੈਂ ਰੋਂਦੇ ਵੇਖੇ ਨੇ ਜਿਹੜੇ ਆਖਣਗੇ ਇਹੋ ਜਿਹਾ ਤੇ ਨਾ ਹੀ ਜੰਮਦਾ ਚੰਗਾ ਸੀ। ਤੇ ਸਾਧ ਸੰਗਤ ਇਹ ਬਿਮਾਰੀ ਭੈੜੀ ਲੱਗੀ ਉਦੋਂ ਆ ਜਦੋਂ ਦਾਜ ਦੇ ਲੋਭੀਆਂ ਨੇ ਮੂੰਹ ਅੱਡਣੇ ਸ਼ੁਰੂ ਕਰ ਦਿੱਤੇ ਨੇ। ਸਾਧ ਸੰਗਤ ਮੁੰਡਿਆਂ ਦੇ ਸੌਦੇ ਕੀਤੇ ਜਾਂਦੇ। ਅੱਜ ਲੋਕ ਮੰਡੀਆਂ 'ਚ ਪੁੱਛਦੇ ਆ ਫਲਾਣਾ ਸਿਆਂ ਟਰੈਕਟਰ ਦਾ ਕੀ ਲੈਣਾ ਈ, ਮੱਝ ਦਾ ਕੀ ਲੈਣਾ ਈ, ਗਾਂ ਦਾ ਕੀ ਲੈਣਾ ਈ, ਗੱਡੀ ਦਾ ਕੀ ਲੈਣਾ ਈ। ਅੱਜ ਵਿਚੋਲੇ ਆ ਕੇ ਪੁੱਛਣਗੇ ਫਲਾਣਾ ਸਿਆਂ ਮੁੰਡੇ ਦਾ ਕੀ ਲੈਣਾ ਈ, ਮੋਟਰਸਾਈਕਲ ਕਿ ਗੱਡੀ, ਏਦਾਂ ਵਿਚੋਲੇ ਆ ਕੇ ਪੁੱਛਦੇ। ਤੇ ਗੁਰਮੁਖੋ ਫਿਰ ਦਾਜ ਦੇ ਲੋਭੀਆਂ ਨੇ ਬੜੇ ਮੂੰਹ ਅੱਡੇ ਆ। ਬੱਚਾ 10 ਸਾਲਾਂ ਦਾ ਹੁੰਦਾ, ਵਿਆਹ 'ਚ ਅਜੇ 15 ਸਾਲ ਪਏ ਆ, ਕੋਠੀ ਬਣ ਚੁੱਕੀ ਹੁੰਦੀ ਆ, ਉਹਨਾਂ ਨੂੰ ਪੁੱਛੋ ਵੀ ਸਮਾਨ ਤੇ ਲਿਆ ਕੇ ਰੱਖੋ, ਕਹਿਣਗੇ ਆ ਹੀ ਜਾਣਾ, ਅਜੇ 15 ਸਾਲ ਪਏ ਆ ਵਿਆਹ 'ਚ, ਪਹਿਲਾਂ ਹੀ ਲੱਗ ਪੈਂਦੀਆਂ ਨੇ ਆਸਾਂ ਸਾਡੀਆਂ। ਤੇ ਜੇ ਦਾਜ ਦੇ ਲੋਭੀ ਦਾਜ ਮੰਗਣੋਂ ਹਟ ਜਾਣਗੇ, ਇਹ ਭਰੂਣ ਹੱਤਿਆ ਆਪਣੇ ਆਪ ਖਤਮ ਹੋ ਜਾਏਗੀ। ਇਹ ਜ਼ਰੂਰੀ ਬੇਨਤੀ ਭੈਣਾਂ ਦੇ ਚਰਨਾਂ 'ਚ ਖਾਸ ਕਰਕੇ, ਤੁਸੀਂ ਵੀ ਕਿਸੇ ਦੀਆਂ ਧੀਆਂ ਬਣ ਕੇ ਇੱਕ ਦਿਨ ਜਨਮ ਲਿਆ ਸੀ, ਇਹ ਪਾਪ ਨਹੀਂ ਕਰਨਾ, ਨਾ ਕੋਈ ਸੱਸ ਆਪਣੀ ਨੂੰਹ ਨੂੰ ਪ੍ਰੇਰੇ। ਜੇ ਦੁਨੀਆ ਕਹਿੰਦੀ ਹੈ ਕਹੀ ਜਾਵੇ, ਮਾਂ ਹੀ ਨਾ ਮੰਨੇ। ਮੈਂ ਗੱਲ ਤੇ ਹੋਰ ਕਰਨੀ ਚਾਹੁੰਦਾ ਵਾਂ, ਪਰ ਭਗਤ ਪੂਰਨ ਸਿੰਘ ਜੀ ਦਾ ਜੀਵਨ ਆਪ ਜੀ ਕਦੇ ਪੜ੍ਹ ਕੇ ਵੇਖਿਆ ਜੇ, ਅੱਜ ਕੱਲ੍ਹ ਸਾਡਾ ਸੁਭਾਅ ਏਦਾਂ ਦਾ ਬਣ ਗਿਆ, ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਜਿਹੜੇ ਸ਼ਾਂਤੀ ਨਹੀਂ ਸਾਡੇ ਮਨ ਵਿੱਚ ਕਾਇਮ ਕਰਦੇ। ਉਹ ਲਿਖਤਾਂ ਜਿੱਦਾਂ ਦੀਆਂ ਪੜ੍ਹਨੇ ਆ ਕਿ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਕਈ ਬੰਦੇ ਮੈਂ ਵੇਖੇ ਨੇ 30-30 ਸਾਲਾਂ ਤੋਂ ਨਿਤਨੇਮ ਕਰਦੇ ਆ ਰਹੇ, ਅੱਜ ਕੱਲ੍ਹ ਜਈ ਸਾਂ ਸਤਿਗੁਰਾਂ ਦੀ ਬਾਣੀ ਹੈ ਵੀ ਸ਼ੰਕਾ ਪੈਦਾ ਹੋ ਗਿਆ, ਤੇ ਜਿੱਥੇ ਸ਼ੰਕਾ ਪੈਦਾ ਹੋ ਗਿਆ ਉੱਥੇ ਸ਼ਰਧਾ ਖਤਮ ਹੋ ਗਈ। ਉਹ ਬਾਣੀ ਹੈ ਜਾਂ ਨਹੀਂ ਹੈ ਇਸ ਗੱਲ ਦਾ ਤੇ ਫੈਸਲਾ ਪੰਥ ਨੇ ਕੀਤਾ ਨਹੀਂ ਅਜੇ, ਪਰ ਗੁਰਮੁਖੋ ਸ਼ੰਕਾ ਪਾਉਣ ਵਾਲਿਆਂ ਨੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਕਰ ਦਿੱਤਾ, ਸ਼ੰਕਾ ਕਰ ਲਿਆ ਸਾਡੇ ਸਿੱਖਾਂ ਨੇ। ਅੰਮ੍ਰਿਤਧਾਰੀ ਸੋਚਣ ਤੇ ਮਜਬੂਰ ਹੋ ਗਏ ਆ ਕਿ ਬਾਣੀ ਸਤਿਗੁਰਾਂ ਦੀ ਹੈ ਕਿ ਨਹੀਂ, ਇਹੀ ਉਹ ਚਾਹੁੰਦੇ ਨੇ ਵੀ ਇਹਨਾਂ ਦੀ ਸ਼ਰਧਾ ਖਤਮ ਹੋਵੇ। ਜੇ ਜਾਪ ਸਾਹਿਬ ਬਾਣੀ ਨਹੀਂ, ਜੇ ਚੌਪਈ ਸਾਹਿਬ ਬਾਣੀ ਨਹੀਂ, ਜੇ ਸਵਈਏ ਬਾਣੀ ਨਹੀਂ, ਤੇ ਗੁਰਮੁਖੋ ਪੰਜਾਂ ਬਾਣੀਆਂ ਤੋਂ ਬਿਨਾਂ ਅੰਮ੍ਰਿਤ ਨਹੀਂ, ਜੇ ਅੰਮ੍ਰਿਤ ਨਹੀਂ ਤੇ ਸਿੱਖ ਕੌਮ ਨਹੀਂ, ਇਹ ਸਾਡੀ ਜੜ ਵੱਢਣ ਵਾਲੀ ਗੱਲ। ਅਕਾਲ ਤਖ਼ਤ ਸਾਹਿਬ ਨੂੰ ਢਾਹੇ ਢੇਰੀ ਕਰ ਦਿੱਤਾ, ਸਾਡੇ ਗੁਰ ਅਸਥਾਨ ਅਸਥਾਨਾਂ ਦੀ ਬੇਅਦਬੀ ਹੋਈ, ਉਹ ਤੇ ਆ ਦਰਖਤ ਨੂੰ ਛਾਂਗਣ ਵਾਲੀ ਗੱਲ। ਦਰਖਤ ਛਾਂਗਿਆ ਜਾਏ ਉਹ ਫਿਰ ਵੀ ਹਰਾ ਹੋ ਜਾਂਦਾ ਹੈ, ਪਰ ਜਦੋਂ ਸਾਡੀ ਗੁਰਬਾਣੀ ਨੂੰ ਅੱਜ ਇਹਨਾਂ ਨੇ ਹੱਥ ਪਾ ਲਿਆ, ਇਹਨਾਂ ਨੇ ਜੜ ਨੂੰ ਹੱਥ ਪਾਇਆ ਵੀ ਓਦਾਂ ਨਹੀਂ ਕਾਬੂ ਆਉਂਦੇ, ਸਿੱਖ ਕੌਮ ਓਦਾਂ ਖਤਮ ਹੋਣ ਵਾਲੀ ਨਹੀਂ। ਪੰਜ ਬਾਣੀਆਂ ਹੀ ਨਹੀਂ ਤੇ ਫਿਰ ਅੰਮ੍ਰਿਤ ਕਾਹਦਾ ਰਹਿ ਗਿਆ ਪਿੱਛੇ। ਤੇ ਮੈਂ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਾਂਗਾ, ਗੁਰਸਿੱਖੋ ਇਹਨਾਂ ਲੋਕਾਂ ਦੇ ਕੋਲ ਕੇਵਲ ਕਿਤਾਬੀ ਗਿਆਨ, ਇਹ ਬੁੱਧੀ ਦੇ ਤਲ ਤੇ ਜਿਉਣ ਵਾਲੇ ਲੋਕ ਨੇ, ਧਿਆਨ ਦੇਣਾ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਤੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ, ਭਾਈ ਵੀਰ ਸਿੰਘ ਨੇ ਲਿਖਿਆ। ਪਿਆਲੇ ਅਣ ਡਿੱਠੇ ਨਾਲ, ਧਿਆਨ ਦਿਓ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਪਿਆਲੇ ਅਣ ਡਿੱਠੇ ਨਾਲ ਲੱਭ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਭਾਈ ਵੀਰ ਸਿੰਘ ਲਿਖਦੇ ਨੇ, ਜਦੋਂ ਮੈਂ ਬੁੱਧੀ ਦੇ ਤਲ ਤੋਂ ਉੱਚਾ ਉੱਠਿਆ, ਉੱਚੀ ਉਡਾਰੀ ਮਾਰੀ ਤੇ ਨਵਾਂ ਹੀ ਰਸ ਆਇਆ। ਅਣ ਡਿੱਠਾ ਪਿਆਲਾ ਸੀ ਜਿਹੜਾ ਮੇਰੇ ਬੁੱਲਾਂ ਨੂੰ ਲੱਗ ਗਿਆ, ਅਲੌਕਿਕ ਆਨੰਦ ਰਸ ਪ੍ਰਾਪਤ ਕੀਤਾ। ਧਿਆਨ ਦੇਣਾ, ਜਦੋਂ ਕਹਿੰਦੇ ਮੈਂ ਰਸ ਲਿਆ ਨਾ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਤੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣ ਡਿੱਠੇ ਨਾਲ ਲੱਭ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਪਰ ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਕੋਈ ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਕਹਿੰਦੇ ਗਿਆਨੀ ਹੋੜਨ ਲੱਗ ਪਿਆ, ਰੋਕਣ ਲੱਗ ਪਿਆ, ਕੋਈ ਮਾਰੇ ਗਏ ਜਿਹੜੇ ਬੁੱਧੀ ਤੋਂ ਉੱਚੇ ਉੱਠੇ, ਉੱਪਰ ਉੱਠਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਬਹਿ ਜਾ ਉੱਚਾ ਨਾ ਜਾ। ਪਰ ਅੱਗੋਂ ਉੱਪਰ ਜਾਣ ਵਾਲੇ ਨੇ ਜਵਾਬ ਦਿੱਤਾ, ਬੈਠ ਬੈਠ ਵੇ ਗਿਆਨੀ, ਬੈਠ ਬੈਠ ਵੇ ਗਿਆਨੀ, ਬੁੱਧੀ ਮੰਡਲਾਂ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ। ਭਾਈ ਵੀਰ ਸਿੰਘ ਲਿਖਦੇ ਨੇ ਕਿ ਉੱਪਰ ਉੱਠੇ ਨੇ ਜਵਾਬ ਦਿੱਤਾ, ਬਹਿ ਜਾ ਗਿਆਨੀਆਂ, ਤੂੰ ਤੇ ਬੁੱਧੀ ਮੰਡਲ ਦੀ ਕੈਦ ਵਿੱਚ ਬੈਠਾ, ਸਾਡੀ ਯਾਰੀ ਤੇ ਤਾਂ ਦੀ ਹੈ, ਸਾਡੀ ਗੱਲ ਤੇ ਵੱਖਰੀ ਹੈ, ਤੂੰ ਤੇ ਸਾਡੀ ਭਾਸ਼ਾ ਸਮਝ ਹੀ ਨਹੀਂ ਸਕਦਾ, ਸਾਡੀ ਗੱਲ ਤੇਰੇ ਸਮਝ ਚ ਨਹੀਂ ਆ ਸਕਦੀ। ਉਸ ਅਵਸਥਾ ਨੂੰ ਪ੍ਰਾਪਤ ਜਿਹੜਾ ਕਰੇਗਾ ਉਹ ਇਸ ਗੱਲ ਨੂੰ ਸਮਝੇਗਾ, ਦੂਜਾ ਨਹੀਂ ਸਮਝ ਸਕਦਾ। ਧਿਆਨ ਦੇਣਾ ਗੁਰਮੁਖੋ, ਇਹ ਜਿਹੜੇ ਲੋਕ ਨੇ ਬੁੱਧੀ ਦੇ ਤਲ ਤੇ ਜਿਉਣ ਵਾਲੇ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਛਾਤੀ ਚ ਗੋਲੀਆਂ ਖਾਧੀਆਂ, ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ 70 ਸਾਲ ਦੀ ਵਾਹਿਗੁਰੂ 62 ਸਾਲ ਦੀ ਉਮਰ ਵਿੱਚ 14 ਲੱਖ ਪ੍ਰਾਣੀਆਂ ਨੂੰ 13-14 ਲੱਖ ਨੂੰ ਅੰਮ੍ਰਿਤ ਛਕਾਇਆ। ਤੇ ਐਡੇ ਐਡੇ ਮਹਾਂਪੁਰਸ਼ਾਂ ਪਿੱਛੇ ਅਸੀਂ ਲੱਗਾਂਗੇ, ਅਸੀਂ ਉਹਨਾਂ ਦਾ ਬਚਨ ਮੰਨਾਂਗੇ ਕਿ ਇਹਨਾਂ ਕਿਤਾਬੀ ਕੀੜਿਆਂ ਦਾ ਬਚਨ ਮੰਨਾਂਗੇ? ਆਖੋ ਸਤਨਾਮ। ਸੋਚਣਾ ਹੈ ਅਸੀਂ ਆਪ ਗੁਰਮੁਖੋ, ਇੱਕ ਤੇ ਉਹ ਨੇ ਜਿਹੜੇ ਕੇਵਲ ਗੱਲਾਂ ਕਰਦੇ ਨੇ, ਸੁਣੀਆਂ ਸੁਣਾਈਆਂ ਜਾਂ ਚਾਰ ਅੱਖਰ ਪੜ੍ਹ ਲਏ ਤੇ ਕਹਿਤਾ, ਪਰ ਇੱਕ ਉਹ ਨੇ ਜਿਹੜੇ ਜਾਨਾਂ ਵਾਰ ਗਏ ਨੇ, ਇੱਕ ਉਹ ਨੇ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕਰ ਦਿੱਤਾ, ਇਹਨਾਂ ਨੇ ਆਪਣੇ ਘਰਾਂ ਵਿੱਚ ਨਾਲੇ ਪਰਿਵਾਰ ਪਾਲਣੇ ਨੇ, ਬੱਚੇ ਪਾਲਣੇ ਨੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮਸਾਲਾ ਬਣਾ ਬਣਾ ਕੇ ਇਹਨਾਂ ਨੇ ਸਾਡੇ ਕੋਲੋਂ ਪੈਸੇ ਬਟੋਰਨੇ ਨੇ, ਸਾਡੇ ਅੰਦਰ ਹੀ ਸ਼ੰਕੇ ਪੈਦਾ ਕਰਨੇ ਨੇ, ਸਿੱਖ ਕੌਮ ਦੀ ਬਰਬਾਦੀ ਕਰਨੀ ਹੈ। ਤੇ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਸਾਰਾ ਜੀਵਨ ਲਾ ਦਿੱਤਾ ਰੀਸਾਂ ਕਰ ਹੈ ਤਨਾੜੀਆਂ ਜੋ ਸੇਵਾ ਹੈ ਦਰ ਖੜੀਆਂ। ਕਹਿੰਦੇ ਰੀਸਾਂ ਉਹਨਾਂ ਦੀਆਂ ਕਰਦੇ ਨੇ ਜਿਹੜੇ ਸਦਾ ਉਹਦੇ ਦਰ ਤੇ ਖਲੋਤੇ ਉਹਨੂੰ ਸੇਵ ਰਹੇ ਨੇ। ਅਸੀਂ ਉਹਨਾਂ ਦੇ ਪਿੱਛੇ ਲੱਗਾਂਗੇ ਜਿਨ੍ਹਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ, ਅਸੀਂ ਉਹਨਾਂ ਦੇ ਬਚਨ ਮੰਨਾਂਗੇ ਜਿਨ੍ਹਾਂ ਨੇ ਧਰਮ ਕਮਾਇਆ, ਅਸੀਂ ਇਹਨਾਂ ਕਿਤਾਬੀ ਕੀੜਿਆਂ ਦੇ ਪਿੱਛੇ ਲੱਗ ਕੇ ਜਾਪ ਸਾਹਿਬ ਪੜ੍ਹਨਾ ਨਹੀਂ ਛੱਡਣਾ, ਅਸੀਂ ਇਹਨਾਂ ਕਿਤਾਬੀ ਕੀੜਿਆਂ ਦੇ ਪਿੱਛੇ ਲੱਗ ਕੇ ਚੌਪੀ ਸਾਹਿਬ ਪੜ੍ਹਨੀ ਨਹੀਂ ਛੱਡਣੀ, ਅਸੀਂ ਨਹੀਂ ਛੱਡਣੀ। ਇਹ ਆਪ ਕਹਿੰਦੇ ਨੇ ਕਈ ਜਾਣ, ਪਰ ਜੋ ਸਾਡੇ ਮਹਾਂਪੁਰਸ਼ਾਂ ਨੇ ਪੂਰਨੇ ਪਾਏ ਆ, ਜੋ ਸੱਚੇ ਪਾਤਸ਼ਾਹ ਤੋਂ ਲੈ ਕੇ ਐਡੀਆਂ ਐਡੀਆਂ ਵੱਡੀਆਂ ਸੰਪਰਦਾਵਾਂ ਚੱਲੀਆਂ ਆ ਰਹੀਆਂ ਨੇ, ਅਸੀਂ ਉਹਨਾਂ ਦੇ ਪਿੱਛੇ ਲੱਗਾਂਗੇ ਜਿਨ੍ਹਾਂ ਨੇ ਸਾਨੂੰ ਕਮਾਈ ਕਰਕੇ ਵਿਖਾਈ। ਜਿੱਦਣ ਇਹਨਾਂ ਵਿੱਚੋਂ 10-20-30 ਸ਼ਹੀਦੀਆਂ ਪ੍ਰਾਪਤ ਕਰ ਜਾਣਗੇ, ਧਰਮ ਵਾਸਤੇ ਛਾਤੀਆਂ 'ਚ ਗੋਲੀਆਂ ਖਾਣਗੇ ਨਾ, ਫਿਰ ਇਹਦੇ ਬਾਰੇ ਸੋਚਾਂਗੇ ਵੀ ਇਹ ਕਹਿੰਦੇ ਕੀ ਨੇ। ਅਜੇ ਤੇ ਕੁਛ ਵੀ ਨਹੀਂ, ਕੋਈ ਕੁਰਬਾਨੀ ਨਹੀਂ, ਕੋਈ ਉਹਨਾਂ ਦੀਆਂ ਕਮਾਈਆਂ ਨੇ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਗੁਰਮੁਖੋ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ, ਉਹਨਾਂ ਨੇ ਖੁਦ ਵੀ ਕੀਤਾ। ਉਹਨਾਂ ਦਾ ਹੁਕਮ ਮਾਂ ਸੱਚੇ ਪਾਤਸ਼ਾਹ ਨੇ ਸਾਨੂੰ ਆਖਿਆ, ਮਹਾਂਪੁਰਖਾਂ ਨੇ ਫਿਰ ਉਹ ਦ੍ਰਿੜ ਕਰਾਇਆ ਸਨ, ਅਸੀਂ ਉਹਨਾਂ ਦੇ ਮਗਰ ਤੁਰਨਾ ਤੇ ਰੱਬ ਦੇ ਪਿਆਰਿਆਂ ਦੇ ਪਿੱਛੇ ਲੱਗਾਂਗੇ, ਗੁਰਮੁਖਾਂ ਦੇ ਪਿੱਛੇ ਲੱਗਾਂਗੇ ਤੇ ਗੁਰਮੁਖ ਬਣ ਜਾਵਾਂਗੇ, ਤੇ ਇਹਨਾਂ ਸ਼ੰਕਾਵਾਦੀਆਂ ਦੇ ਪਿੱਛੇ ਲੱਗਾਂਗੇ, ਇਹਨਾਂ ਨੇ ਅੰਦਰ ਇੰਨੇ ਸ਼ੰਕੇ ਪੈਦਾ ਕਰ ਦੇਣੇ ਆ ਕਿ ਸ਼ਰਧਾ ਨੂੰ ਥਾਂ ਰਹਿਣੀ ਵੀ ਨਹੀਂ ਕਿਤੇ। ਤੇ ਸ਼ਰਧਾ ਜੇ ਕਹਿੰਦੇ ਨੇ ਮਾਇਆ ਗਈ ਤੇ ਕੁਛ ਵੀ ਨਹੀਂ ਗਿਆ, ਜੇ ਤੇਰੀ ਮਾਇਆ ਗਈ ਤੇ ਕੁਛ ਵੀ ਨਹੀਂ ਗਿਆ, ਜੇ ਤੰਦਰੁਸਤੀ ਗਈ ਤੇ ਕੁਛ ਵੀ ਨਹੀਂ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ ਤੇ ਫਿਰ ਸਭ ਕੁਛ ਹੀ ਗਿਆ, ਫਿਰ ਤੇ ਰਿਹਾ ਹੀ ਕੁਛ। ਸਾਡੀ ਅੱਜ ਗੁਰਬਾਣੀ ਤੋਂ ਹੀ ਸ਼ਰਧਾ ਤੋੜਨ ਦਾ ਯਤਨ ਕੀਤਾ ਜਾ ਰਿਹਾ, ਗੁਰਬਾਣੀ ਤੋਂ ਸ਼ਰਧਾ ਤੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਬਹੁਤ ਤਰ੍ਹਾਂ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਇਆ ਜਾ ਰਿਹਾ। ਸੋ ਪਿਆਰਿਓ, ਲਿਖਤਾਂ ਉਹਨਾਂ ਦੀਆਂ ਪੜ੍ਹੋ ਜਿਨ੍ਹਾਂ ਦੀਆਂ ਲਿਖਤਾਂ ਪੜ੍ਹਨ ਕਰਕੇ ਸਾਡੇ ਅੰਦਰ ਸਿੱਖੀ ਪ੍ਰਤੀ ਪਿਆਰ ਜਾਗੇ, ਜਜ਼ਬਾ ਪੈਦਾ ਹੋਵੇ, ਪਰਉਪਕਾਰ ਕਰਨ ਦੀ ਭਾਵਨਾ ਪੈਦਾ ਹੋਵੇ, ਅਸੀਂ ਚੰਗੇ ਪਾਸੇ ਤੁਰੀਏ। ਮੈਂ ਭਗਤ ਪੂਰਨ ਸਿੰਘ ਜੀ ਦੀ ਤੁਹਾਡੇ ਨਾਲ ਗੱਲ ਲੱਗਾ ਸਾਂ ਕਰਨ, ਗੱਲ ਚੱਲਦੀ ਸੀ ਭਰੂਣ ਹੱਤਿਆ ਦੀ, ਤੇ ਭਗਤ ਪੂਰਨ ਸਿੰਘ ਸਾਹਿਬ ਜੀ ਹਿੰਦੂਆਂ ਦੇ ਘਰ ਦਾ ਉਹਨਾਂ ਦਾ ਜਨਮ ਸੀ, ਉਹਨਾਂ ਨੇ ਬੜਾ ਲਿਟਰੇਚਰ ਆਪ ਲਿਖਿਆ, ਉਹਨਾਂ ਨੇ ਦਰਬਾਰ ਸਾਹਿਬ ਦੇ ਅੱਗੇ ਬਹਿ ਜਾਣਾ। ਤੁਹਾਨੂੰ ਪਤਾ ਉਹਨਾਂ ਦੇ ਬਸਤਰ ਕਿੱਦਾਂ ਦੇ ਪਾਏ ਹੋਏ ਹੁੰਦੇ ਸੀ, ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ, ਬੜੀ ਵੱਡੀ ਸੰਸਥਾ ਪਿੰਗਲਵਾੜਾ ਉਹਨਾਂ ਨੇ ਸ਼ੁਰੂ ਕੀਤੀ। ਤੇ ਸਤਸੰਗ ਜੀ, ਭਗਤ ਪੂਰਨ ਸਿੰਘ ਜੀ ਦਾ ਜਨਮ ਹੋਇਆ ਹਿੰਦੂਆਂ ਦੇ ਘਰ, ਨਾਮ ਰਾਮ ਜੀ ਦਾਸ ਸੀ, ਮਾਤਾ ਦਾ ਨਾਂ ਸੀ ਮਹਿਤਾਬ ਕੌਰ। ਉਹਨਾਂ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਜੋ ਮੈਂ ਸਿੱਖਿਆ ਮੈਨੂੰ ਆਪਣੀ ਮਾਂ ਤੋਂ ਪ੍ਰਾਪਤ ਹੋਇਆ, ਜੇ ਮੈਂ ਪਰਉਪਕਾਰ ਕੀਤਾ ਕੋਈ ਤੇ ਮੈਨੂੰ ਮਾਂ ਨੇ ਸਿੱਖਿਆ ਦਿੱਤੀ, ਇਹ ਮੇਰੀ ਮਾਂ ਦੀ ਦੇਣ। ਤੇ ਗੁਰਮੁਖੋ, ਮਾਤਾ ਮਹਿਤਾਬ ਕੌਰ ਨੇ ਇੱਕ ਬੱਚੇ ਨੂੰ ਖਤਮ ਕਰ ਦਿੱਤਾ ਘਰ ਵਾਲਾ। ਭਗਤ ਜੀ, ਭਗਤ ਪੂਰਨ ਸਿੰਘ ਜੀ ਦੇ ਪਿਤਾ ਜੀ ਕਹਿੰਦੇ ਸੀ ਜਨਮ ਨਹੀਂ ਦੇਣਾ ਬੱਚੇ ਨੂੰ, ਦੂਜਾ ਵਿਆਹ ਸੀ ਉਹਨਾਂ ਦਾ, ਪਹਿਲੇ ਹੈ ਸੀ ਬੱਚੇ। ਮਹਿਤਾਬ ਕੌਰ ਨੂੰ ਆਖਿਆ ਨਹੀਂ ਦੇਣਾ ਬੱਚੇ ਨੂੰ ਜਨਮ, ਪਹਿਲਾ ਬੱਚਾ ਪੇਟ ਵਿੱਚ ਖਤਮ ਕਰ ਦਿੱਤਾ, ਦੂਜਾ ਬੱਚਾ ਵੀ ਪੇਟ ਵਿੱਚ ਖਤਮ ਕਰ ਦਿੱਤਾ, ਜਦੋਂ ਤੀਸਰਾ ਬੱਚਾ ਸੀ ਭਗਤ ਜੀ ਸੀ ਪੇਟ ਵਿੱਚ, ਭਗਤ ਪੂਰਨ ਸਿੰਘ ਜੀ ਆਖਣ ਲੱਗੇ ਇਹਨੂੰ ਵੀ ਖਤਮ ਕਰ ਦੇ। ਮਹਿਤਾਬ ਕੌਰ ਨੇ ਹੱਥ ਜੋੜ ਕੇ ਆਖਿਆ ਕਿ ਮੈਂ ਸੇਠ ਜੀ ਤੁਹਾਡੇ ਤੋਂ ਨਹੀਂ ਕੁਛ ਮੰਗਦੀ, ਮੈਂ ਆਪਣੇ ਪੁੱਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਮੱਝਾਂ ਦਾ ਗੋਹਾ ਸਿੱਟ ਕੇ ਪਾਲ ਲਵਾਂਗੀ, ਮੈਂ ਦਿਹਾੜੀ ਕਰ ਲਵਾਂਗੀ, ਮੈਂ ਮਜ਼ਦੂਰੀ ਕਰ ਲਵਾਂਗੀ, ਮੈਂ ਭੀਖ ਮੰਗ ਕੇ ਆਪਣੇ ਪੁੱਤਰ ਦਾ, ਲੋਕਾਂ ਦੇ ਜੂਠੇ ਭਾਂਡੇ ਮਾਂਝ ਕੇ ਆਪਣੇ ਪੁੱਤਰ ਦਾ ਢਿੱਡ ਭਰਾਂਗੀ, ਪਰ ਮੈਂ ਇਸ ਬੱਚੇ ਨੂੰ ਜਨਮ ਦੇਣਾ ਹੀ ਦੇਣਾ। ਫਿਰ ਗੁਰਮੁਖੋ, ਤੀਸਰੇ ਬੱਚੇ ਦਾ ਜਨਮ ਹੋਇਆ, ਮਾਤਾ ਮਹਿਤਾਬ ਕੌਰ ਨੇ ਆਖਿਆ ਮੈਂ ਤੁਹਾਡੇ ਘਰ ਵਿੱਚੋਂ ਹਿੱਸਾ ਨਹੀਂ ਮੰਗਦੀ, ਜਨਮ ਦੇਣ ਦਿਓ ਮੈਨੂੰ ਬੱਚੇ। ਤੇ ਧਿਆਨ ਦੇਣਾ, ਫਿਰ ਤੀਜੇ ਬੱਚੇ ਨੇ ਜਨਮ ਲਿਆ, ਨਾਮ ਰੱਖਿਆ ਰਾਮ ਜੀ ਦਾਸ, ਕਿਉਂਕਿ ਹਿੰਦੂ ਘਰ ਹਿੰਦੂ ਘਰਾਨਾ ਸੀ, ਰਾਮ ਜੀ ਦਾਸ। ਤੇ ਭਗਤ ਜੀ ਦੀ ਰੁਚੀ ਸੀ ਬਚਪਨ ਵਿੱਚ ਧਰਮ ਵਾਲੇ ਪਾਸੇ, ਪੜ੍ਹਾਈ ਵੀ ਕੀਤੀ। ਇੱਕ ਵਾਰੀ ਕਈ ਥਾਵਾਂ ਤੇ ਗਏ, ਪ੍ਰਸ਼ਾਦਾ ਨਹੀਂ ਸੀ ਮਿਲਿਆ ਫਤਿਹਗੜ੍ਹ ਸਾਹਿਬ, ਉਹ ਆਪ ਲਿਖਦੇ ਨੇ ਕਹਿੰਦੇ ਮੈਂ ਕਈ ਥਾਵਾਂ ਤੇ ਗਿਆ, ਸਭ ਥਾਂ ਤੇ ਦਰਵਾਜ਼ੇ ਬੰਦ, ਮੈਨੂੰ ਪ੍ਰਸ਼ਾਦਾ ਨਾ ਮਿਲਿਆ ਕਿਤੋਂ, ਫਤਿਹਗੜ੍ਹ ਸਾਹਿਬ ਮੈਂ ਬਹਿ ਗਿਆ ਜਾ ਕੇ, ਜਦੋਂ ਲੰਗਰ ਵਿੱਚ ਬੈਠਾ ਬਰਤਨ ਆ ਗਏ, ਥੋੜੇ ਪਿੱਛੋਂ ਇੱਕ ਸੇਵਾਦਾਰ ਦਾਲ ਪਾ ਗਿਆ, ਥੋੜੇ ਪਿੱਛੋਂ ਇੱਕ ਸੇਵਾਦਾਰ ਮੇਰੇ ਹੱਥ ਤੇ ਪ੍ਰਸ਼ਾਦੇ ਰੱਖ ਗਿਆ। ਕਹਿੰਦਾ ਮੈਂ ਪ੍ਰਸ਼ਾਦਾ ਛਕਿਆ, ਭਗਤ ਪੂਰਨ ਸਿੰਘ ਜੀ ਲਿਖਦੇ ਨੇ ਜਦੋਂ ਮੈਂ ਪ੍ਰਸ਼ਾਦਾ ਛਕਿਆ, ਮੇਰੇ ਨਾਲ ਇੱਕ ਚਿੱਟੇ ਕੱਪੜਿਆਂ ਵਾਲਾ ਬਹੁਤ ਸੁੰਦਰ ਸਰੂਪ ਬਹਿ ਕੇ ਪ੍ਰਸ਼ਾਦਾ ਛਕਦਾ ਸੀ, ਜਦੋਂ ਪ੍ਰਸ਼ਾਦਾ ਛਕ ਕੇ ਮੈਂ ਹਟਿਆ, ਉਹ ਮੇਰੇ ਨਾਲੋਂ ਉੱਠ ਕੇ ਗਿਆ, ਮੈਂ ਨਾਲ ਦੇ ਨੂੰ ਪੁੱਛਿਆ ਵੀ ਆਹ ਜਿਹੜਾ ਮੇਰੇ ਨਾਲ ਪ੍ਰਸ਼ਾਦਾ ਛਕਦਾ ਸੀ ਚਿੱਟੇ ਕੱਪੜਿਆਂ ਵਾਲਾ, ਇਹ ਕੌਣ ਸੀ ਮੇਰੇ ਨਾਲ ਤੱਪੜ ਤੇ ਬਹਿ ਕੇ ਜਿਹੜਾ ਪ੍ਰਸ਼ਾਦਾ ਛਕ ਕੇ ਗਿਆ, ਇਹ ਕੌਣ ਸੀ? ਉਸ ਵੇਲੇ ਰਾਮ ਜੀ ਦਾਸ ਨੂੰ ਦੱਸਿਆ, ਕਹਿੰਦੇ ਜੀ ਇਹ ਮਹਾਰਾਜਾ ਭੁਪਿੰਦਰ ਸਿੰਘ ਮਹਾਰਾਜਾ ਪਟਿਆਲਾ ਸੀ। ਜਦੋਂ ਇੰਨੀ ਗੱਲ ਸੁਣੀ ਤੇ ਭਗਤ ਪੂਰਨ ਸਿੰਘ ਨੇ ਉਸ ਵੇਲੇ ਹੱਥ ਜੋੜ ਕੇ ਆਖਿਆ ਇਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਧੰਗ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰਾ ਦਰਬਾਰ ਐਸਾ ਹੈ ਜਿੱਥੇ ਮੇਰੇ ਵਰਗੇ ਕੰਗਾਲ ਦੇ ਬਰਾਬਰ ਬਹਿ ਕੇ ਮਹਾਰਾਜਾ ਪੰਗਤ ਚ ਪ੍ਰਸ਼ਾਦਾ ਛਕ ਕੇ ਗਿਆ ਐਡੀ ਬਰਾਬਰਤਾਈ ਹੈ ਇੱਥੇ ਉਸ ਦਿਨ ਆਖਿਆ ਸੀ ਜੇ ਹੋਣਾ ਤੇ ਫਿਰ ਇਸੇ ਦਰ ਦਾ ਹੀ ਹੋਣਾ ਮੈਂ ਹੁਣ ਹੋਰ ਪਾਸੇ ਨਹੀਂ ਜਾਣਾ ਜਦੋਂ ਵੇਖਿਆ ਸੱਚੇ ਪਾਤਸ਼ਾਹ ਤੇਰੇ ਦਰ ਦੇ ਉੱਤੇ ਰਾਜੇ ਮਹਾਰਾਜੇ ਝਾੜੂ ਦਿੰਦੇ ਅੱਜ ਵੀ ਦਰਬਾਰ ਸਾਹਿਬ ਵੇਖੋ ਵੱਡੇ ਵੱਡੇ ਰਾਜੇ ਮਹਾਰਾਜੇ ਨਤਮਸਤਕ ਹੁੰਦੇ ਨੇ ਆ ਕੇ
ਤੇਰੇ ਦਰ ਤੇ ਝਾੜੂ ਦੇ ਵਣ ਮਾਲਕ ਮੁਲਕ ਜੰਗੀਰਾ ਦੇ ਦਰ ਤੇ ਝਾੜੂ ਦੇ ਵਣ ਮਾਲਕ ਮੁਲਕ ਜੰਗੀਰਾ ਤੇਰੇ ਨੂੰ ਲੋਚਣ ਸਾਹਿਬਾ ਦਰਸ਼ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ ਦਰਸ਼ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ ਲੋਚਣ ਸਾਹਿਬਾ ਪੁੱਤਰ ਸ਼ਾਹ ਅਜਮਤ ਵਾਲੇ ਤੇਰੇ ਦਰ ਆ ਕੇ ਅਜਮਤ ਵਾਲੇ ਤੇਰੇ ਦਰ ਆ ਕੇ ਬੈਠੇ ਮਾਨ ਫਕੀਰਾਂ ਦੇ ਅਜਮਤ ਵਾਲੇ ਤੇਰੇ ਦਰ ਆ ਕੇ ਬੈਠੇ ਮਾਨ ਫਕੀਰਾਂ ਦੇ
ਅਜਮਤ ਵਾਲੇ ਤੇਰੇ ਦਰ ਆ ਕੇ
ਕਰਕੇ ਤੇ ਕਈ ਦਾ ਪਿਆਰ ਹੋ ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ
ਤੇਰੇ ਦਰਬਾਰ ਦੀ ਸੁਪਾ ਹਰਦਮ
ਸਿੰਘ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਐਸਾ ਦਰਬਾਰ ਤੇਰਾ ਜਿੱਥੇ ਮੇਰੇ ਬਰਾਬਰ ਬਹਿ ਕੇ ਮਹਾਰਾਜਾ ਪਟਿਆਲਾ ਪ੍ਰਸ਼ਾਦਾ ਛਕ ਰਿਹਾ ਹੈ। ਕਹਿਣ ਲੱਗੇ ਜੇ ਹੋਣਾ ਤੇ ਫਿਰ ਇਸੇ ਦਰ ਦਾ ਹੀ ਹੋਣਾ। ਆਖੋ ਸਤਨਾਮ। ਉਸ ਤੋਂ ਬਾਅਦ ਫਿਰ ਭਗਤ ਪੂਰਨ ਸਿੰਘ ਜੀ ਪਹਿਲਾ ਅਸਰ ਹੋਇਆ ਸੀ ਉਹਨਾਂ ਉੱਤੇ, ਲੰਗਰ ਚ ਪ੍ਰਸ਼ਾਦਾ ਛਕਿਆ ਇੱਕ ਪੰਗਤ ਚ ਬਹਿ ਕੇ,